ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜੋ ਹਮਰੀ ਵਿਦਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲੇ ਚੁੱਕੇ ਸਭ ਸੋਗ ਸੰਤਾਪੇ, ਆਇਓ ਸ਼ਰਨ ਪਹਾਰੀ ਸਤਿਗੁਰ, ਆਇਓ ਸ਼ਰਨ ਤੁਹਾਰੀ, ਆਇਓ ਸ਼ਰਨ ਤੁਹਾਰੀ, ਆਇਓ ਸ਼ਰਨ ਤੁਹਾਰੀ, ਸ਼ਰਨ ਤੁਹਾਰੀ, ਆਇਓ ਸ਼ਰਨ ਤੁਹਾਰੀ, ਆਇਓ ਸ਼ਰਨ ਤੁਹਾਰੀ, ਆਇਓ ਸ਼ਰਨ ਤੁਹਾਰੀ, ਸਤਿਗੁਰੂ ਆਇਓ ਸ਼ਰਨ ਤੁਹਾਰੀ, ਆਇਓ ਸ਼ਰਨ ਤੁਹਾਰੀ, ਸਤਿਗੁਰੂ ਆਇਓ ਸ਼ਰਨ ਤੁਹਾਰੀ, ਆਇਓ ਸ਼ਰਨ ਤੁਹਾਰੀ, ਸਤਿਗੁਰੂ ਆਇਓ ਸ਼ਰਨ ਤੁਹਾਰੀ, ਹਰ ਸੋਭਾ ਮਿਲੇ ਸੁਖ ਨਾਮ ਹਰ ਸੋਭਾ, ਨਾਮ ਹਰ ਸੋਭਾ, ਆਇਓ ਸ਼ਰਨ ਤੁਹਾਰੀ, मिले सुख नाम हर शोभा चिंता लाहे हमारी अवर न सूझे दूजी ठहर हार परे हो तो द्वारी लिखा शूट लिखे शूट है हम निर्गुण लिहु उबारी सतबक शिंद सदा मेहरवाना सबना दे अधारी नानक दास संत पाछ परे नानक दास संत पाछ परे राख लो एहो बारी सतगुर आयो शरण तुम्हारी आयो शरण तुम्हारी सतगुर आयो शरण तुम्हारी संगत जीओ आओ समाई भाई धन गुरु ग्रंथ साहिब महाराज जी नूं शीश झुकाइए हथ जोड़ के फतेह का सिमन करिए वाहिगुरु जी का खालसा वाहिगुरु जी की फतेह। गुरु ग्रंथ साहिब महाराज जी ने साढ़े ते सारियां ते कृपा कीती है कलयुग दे प्यार समय दे अंदर आपां सारियां नूं सतसंग दियां सुभाग घड़ियां प्राप्त होईयां ने। बारां तो लैके हुण तक आप जिया ने बड़े प्यार दे नाल भाई तलोचन सिंह भगत जी पासों भाई हरपाल सिंह जी स्नेही पासों होर जथिया पासों प्यार नाल कीर्तन गुरमत विचारां श्रवण कीतियां ने। हुणे हुणे आप जी दस तों पहलां भाई जसविंदर सिंह जी जिन्हां नूं आम संगतां बाबा कोला जी कहिंदियां ने उन्हां पासों आप जीआं ने प्यार नाल कीर्तन कथा गुरमत विचारां सतपुरशां दी महिमा प्यार नाल सरवण कीती है। अकाल पुरख गुरु परमेश्वर दे हथ है जिस ते भी उस मालक की दृष्टि हो जाए जेड़े उस वाहिगुरु नाल जुड़े हैं ਆਠ ਪੈ ਪ੍ਰਭ ਬਸੇ ਹਜੂਰੇ ਕਹੋ ਨਾਨਕ ਸੇਈ ਜਨ ਪੂਰੇ। ਪੂਰਾ ਪਰਮੇਸ਼ਰ ਵਾਹਿਗੁਰੂ ਹੈ, ਸਤਿਗੁਰੂ ਪੂਰਾ ਹੈ, ਹੋਰ ਕੌਣ ਪੂਰਾ ਹੈ? ਮਰ ਕਹਿੰਦੇ ਜਿਹੜਾ ਉਹਦੇ ਵਿੱਚ ਅਭੇਦ ਹੈ। ਆਠ ਪੈਰ ਪ੍ਰਭ ਬਸੈ ਹਜੂਰੇ ਕਹੋ ਨਾਨਕ ਸੇਈ ਜਨ ਪੂਰੇ। ਪੈਸੇ ਆਪਣੇ ਪਿਆਰੇ ਮਹਾਂਪੁਰਸ਼ ਪੂਰੇ। ਸੋ ਜਿੱਥੇ ਜਿੱਥੇ ਉਹਨਾਂ ਦੀ ਦ੍ਰਿਸ਼ਟੀ ਹੋ ਜਾਵੇ, ਬਚਨ ਹੋ ਜਾਵੇ, ਉੱਥੇ ਮਾਲਕ ਦੀ ਕਿਰਪਾ ਹੋ ਜਾਂਦੀ ਹੈ। ਸੋ ਆਪ ਜੀ ਕੀਰਤਨ ਸਰਵਣ ਕਰ ਰਹੇ ਸੀ, ਉਹਨਾਂ ਪਾਸੋਂ ਕਿਵੇਂ, ਕਿਉਂਕਿ ਇਹ ਜਿਹੜੀ ਦਾਤ ਹੈ ਮਾਲਕ ਦੇ ਹੱਥ ਹੈ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵ ਹੈ ਤਿਸ ਦੇ। ਸੋ ਉਸ ਮਾਲਕ ਦੀ ਦ੍ਰਿਸ਼ਟੀ ਨਾਲ ਹੀ ਸਾਧ ਸੰਗਤ ਇਹ ਕਥਾ ਕੀਰਤਨ ਕੋਈ ਕਰ ਸਕਦਾ ਹੈ। ਅੰਦਰ ਪਿਆਰ ਹੁੰਦਾ, ਭਾਵਨਾ ਹੁੰਦੀ ਹੈ। ਜਿੰਨੇ ਵੀ ਪ੍ਰੇਮੀ, ਜਿੰਨੇ ਵੀ ਜਥੇ ਵਾਲੇ, ਸਾਰੇ ਮਾਈ ਭਾਈ, ਜਿੰਨੇ ਵੀ ਕੀਰਤਨ ਕਰਦੇ ਹਨ, ਜਿਹਦੇ ਅੰਦਰ ਵੀ ਪਿਆਰ ਹੈ, ਭਾਵਨਾ ਹੈ, ਉਹ ਸਹਿ ਸੁਭਾਅ ਹੀ ਉਸ ਮਾਲਕ ਦੀ ਬਖਸ਼ ਨੂੰ ਪ੍ਰਾਪਤ ਕਰਦਾ ਹੈ। ਸੋ ਆਓ, ਜੋ ਬਾਕੀ ਸਮਾਂ ਹੈ ਉਸ ਨੂੰ ਵੀ ਆਪਾਂ ਸਰਵਣ ਕਰੀਏ, ਲੇਖੇ ਵਿੱਚ ਲਾਈਏ। 8 ਅਗਸਤ ਨੂੰ ਸਤਿਕਾਰ ਜੋ ਬੀਜੀ ਦਾ, ਜੋ ਸਾਰੀਆਂ ਸੰਗਤਾਂ ਨੇ ਉਹ ਪਵਿੱਤਰ ਦਿਹਾੜਾ ਮਨਾਇਆ, ਦੂਰੋਂ ਦੂਰੋਂ ਸੰਗਤਾਂ ਚੱਲ ਕੇ ਆਈਆਂ, ਔਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਥਾ ਕੀਰਤਨ ਹੋਇਆ। ਔਰ ਸਾਰੀ ਸੰਗਤ ਨੇ ਸਤਿਕਾਰਯੋਗ ਬੀਜੀ ਦੀ ਆਸ਼ੀਰਵਾਦ ਲਈ ਅਸੀਸਾਂ ਲਈਆਂ। ਜਿਹੜੇ ਪ੍ਰੇਮੀ ਕੋਠੀ ਗਏ ਸਨ, ਉਹਨਾਂ ਨੇ ਵੀ ਦੇਖਿਆ ਕਿ ਸਤਿਕਾਰਯੋਗ ਮਾਤਾ ਜੀ ਕਿੰਨੇ ਪ੍ਰਸੰਨ ਹੋ ਕੇ ਅਸੀਸਾਂ ਦੇ ਰਹੇ ਸਨ। ਇਸ ਬਿਰਧ ਅਵਸਥਾ ਦੇ ਵਿੱਚ ਵੀ ਦਾਸ ਨੇ ਸਟੇਜ ਤੇ ਵੀ ਇਹ ਬੇਨਤੀ ਕੀਤੀ ਸੀ ਉਸ ਦਿਨ ਕਿ ਇਸ ਅਵਸਥਾ ਦੇ ਵਿੱਚ ਵੀ ਪੂਰੀ ਸੁਰਤ ਕਾਇਮ ਹੈ, ਸਹੀ ਪੂਰਾ ਸੁਣਦੇ ਹਨ, ਔਰ ਜਿਵੇਂ ਕੋਈ ਬੇਨਤੀ ਕਰਦਾ ਹੈ ਉਸ ਤਰ੍ਹਾਂ ਪਿਆਰ ਨਾਲ ਬਚਨ ਕਰਦੇ ਨੇ। ਸੋ ਉਹ ਗੁਰਮੁਖਾਂ ਵਾਲੀ ਅਵਸਥਾ ਹੈ, ਹਰ ਵੇਲੇ ਬਾਣੀ ਨਾਲ ਜੁੜੇ ਹੋਏ ਹਨ। ਸੋ ਸੰਗਤਾਂ ਨੇ ਵੀ ਹਮੇਸ਼ਾ ਇਹ ਸੰਗਤਾਂ ਅਰਦਾਸ ਕਰਦੀਆਂ ਹਨ ਕਿ ਸਤਿਕਾਰਯੋਗ ਬੀਜੀ ਨੂੰ ਸੱਚੇ ਪਾਤਸ਼ਾਹ ਦੀਰਘ ਲੰਮੀ ਆਜੂ ਬਖਸ਼ਣ, ਦੇਹ ਰੋਗਤਾ ਬਖਸ਼ਣ, ਤਾਂ ਕਿ ਸੰਗਤਾਂ ਨੂੰ ਸਦਾ ਹੀ ਇਹ ਪਿਆਰ, ਇਹ ਅਸੀਸਾਂ, ਇਹ ਆਸ਼ੀਰਵਾਦਾਂ ਮਿਲਦੀਆਂ ਰਹਿਣ। ਆਪ ਜੀ ਸਰਵਣ ਕਰ ਰਹੇ ਸੀ, ਨਾਨਕ ਕਰ ਕੇਵਲ ਨਾਮ, ਕਿਉਂਕਿ ਜਿੰਨੀ ਵੀ ਵਿਚਾਰ ਹੈ ਗੁਰਮਤਿ ਦੀ, 100 ਸਿਆਣਾ ਇੱਕੋ ਮਤ, ਮੂਰਖ ਆਪੋ ਆਪਣੀ। ਮੂਰਖਾਂ ਦੀ ਮਤ ਅੱਡ ਅੱਡ ਹੁੰਦੀ ਹੈ, ਮੂਰਖਾਂ ਦਾ ਰਸਤਾ ਅੱਡ ਅੱਡ ਹੁੰਦਾ ਹੈ, ਮਤ ਅੱਡ ਅੱਡ ਹੁੰਦੀ ਹੈ, ਪਰ ਸਿਆਣਿਆਂ ਦਾ, ਸੱਚ ਦਾ ਮਾਰਗ ਇੱਕੋ ਮਤ, ਇੱਕੋ ਵਿਚਾਰ ਹੁੰਦੀ ਹੈ, ਭਾਵ ਇੱਕੋ ਮੰਜ਼ਿਲ ਹੈ। ਨਾਨਕ ਕਰ ਕੇਵਲ ਨਾਮ। ਸਮਝਾਉਣ ਦਾ, ਵਿਚਾਰ ਦਾ ਢੰਗ ਭਾਵੇਂ ਅੱਡ ਅੱਡ ਹੈ, ਪਰ ਮੰਜ਼ਿਲ ਇੱਕੋ ਹੀ ਹੈ ਕਿ ਅਸੀਂ ਉਸ ਮਾਲਕ ਨਾਲ ਜੁੜੇ ਰਹੀਏ, ਅਸੀਂ ਸੇਵਾ ਸਿਮਰਨ ਕਰਕੇ ਆਪਣੇ ਜੀਵਨ ਨੂੰ ਸਫਲ ਕਰੀਏ, ਕਿਉਂਕਿ ਇਹ ਮਨੁੱਖ ਜਨਮ ਅਮੋਲਕ ਹੈ, ਦੁਰਲੱਭ ਹੈ। ਸਾਡੀ ਜ਼ਿੰਦਗੀ ਸਵਾਸਾ ਰੂਪੀ ਆਰਾ ਦਿਨ ਰਾਤ ਕੱਟ ਰਿਹਾ। ਆਰੇ ਨੂੰ ਦੰਦੇ ਇੱਕ ਪਾਸੇ ਹੁੰਦੇ ਹੈ, ਇਹ ਸਵਾਸਾ ਰੂਪੀ ਦੋ ਧਾਰਾ ਆਰਾ ਹੈ। ਦੋ ਧਾਰਾ ਆਰਾ ਹੁੰਦਾ ਜਿਹੜੇ ਜਿਸਦੇ ਦੰਦੇ ਦੋਹੇ ਪਾਸੇ ਹੋਣ, ਉਹ ਜਾਂਦਿਆਂ ਵੀ ਕੱਟਦਾ, ਵਾਪਸ ਆਉਂਦਿਆਂ ਵੀ ਕੱਟਦਾ। ਸਵਾਸ ਅੰਦਰ ਨੂੰ ਜਾ ਰਿਹਾ, ਬਾਹਰ ਨੂੰ ਆ ਰਿਹਾ। ਇਹ ਜ਼ਿੰਦਗੀ ਦੀ ਡੋਰ ਸਾਡੀ ਦਿਨ ਰਾਤ ਕੱਟੀ ਜਾ ਰਹੀ ਹੈ। ਇਸ ਕਰਕੇ ਸੱਚੇ ਪਾਤਸ਼ਾਹ ਸਾਨੂੰ ਬਾਰ ਬਾਰ ਪਿਆਰ ਨਾਲ ਸਮਝਾਉਂਦੇ ਨੇ, ਕੁਦਰਤ ਕੀਮ ਨਾ ਜਾਣੀਏ ਵੱਡਾ ਵੇ ਪ੍ਰਵਾਹ, ਕਰ ਬੰਦੇ ਤੂੰ ਬੰਦਗੀ ਜਿਸ ਚਿਰ ਘੱਟ ਮੈਂ ਸਾਹ। ਜਿੰਨਾ ਚਿਰ ਤੇਰੇ ਘੱਟ ਦੇ ਅੰਦਰ, ਤੇਰੇ ਸਰੀਰ ਦੇ ਅੰਦਰ ਸਾਹ ਚੱਲ ਰਿਹਾ, ਤੂੰ ਉਸ ਮਾਲਕ ਦੀ ਬੰਦਗੀ ਕਰ। ਜਦੋਂ ਸਵਾਸ ਛੁੱਟ ਗਏ ਫੇਰ ਕੁਝ ਨਹੀਂ ਹੋਣਾ, ਹੁਣ ਸਮਾਂ ਹੈ। ਅਜੋ ਕਛ ਵਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੇ, ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ। ਇਸ ਕਰਕੇ ਹੁਣ ਸਮਾਂ ਹੈ, ਫੇਰ ਸਮਾਂ ਨਹੀਂ ਮਿਲਣਾ। ਭਾਵੇਂ ਬਹੁਤ ਇਸ ਨੂੰ ਜੂਨਾਂ ਮਿਲੀਆਂ, ਅਰਬਾਂ ਸਾਲਾਂ ਤੋਂ ਇਹ ਜੀਵ ਚੁਰਾਸੀ ਦੇ ਚੱਕਰ ਚ ਭਟਕ ਰਿਹਾ, ਪਰ ਇਹਦੇ ਵਿੱਚ ਕੇਵਲ ਮਨੁੱਖ ਜਨਮ ਹੀ ਅਮੋਲਕ ਹੈ। ਜਿਸ ਜਨਮ ਵਿੱਚ ਇਹ ਸਮਰੱਥ ਗੁਰੂ ਦੀ ਸ਼ਰਨ ਵਿੱਚ ਆ ਕੇ ਹੋਰ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਕਰਕੇ, ਸੇਵਾ ਸਿਮਰਨ ਕਰਕੇ, ਬਚਨਾਂ ਦੀ ਕਮਾਈ ਕਰਕੇ ਆਪਣੇ ਜੀਵਨ ਨੂੰ ਸਫਲ ਕਰ ਸਕਦਾ। ਕਰਮ ਧਰਮ ਪਾਖੰਡ ਜੋ ਦਿਸੈ, ਤਿੰਨ ਜਮਜਾ ਗਾਤੀ ਲੁੱਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੁੱਟੈ। ਸੰਤ ਹੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਸੋ ਲੋੜ ਹੈ ਬਚਨਾਂ ਦੀ ਕਮਾਈ ਕਰਨ ਦੀ। ਪਹਿਲਾ ਸੁਣਨਾ ਹੁੰਦਾ, ਦੂਸਰਾ ਮੰਨਣਾ, ਤੀਸਰਾ ਨਿਧਿਆਸਨ, ਚੌਥਾ ਸਾਕਸ਼ਾਤ। ਜੋ ਸੁਣਨਾ ਹੈ ਉੱਤੇ 100% ਫੇਥ ਵਿਸ਼ਵਾਸ ਲਿਆਉਣਾ, ਮੰਨਣਾ। ਨਿਧਿਆਸਨ ਕਹਿੰਦੇ ਪ੍ਰੈਕਟੀਕਲ ਨੂੰ, ਗੁਰੂ ਬਚਨਾਂ ਦੀ ਕਮਾਈ ਕਰਨੀ ਹੈ, ਫੇਰ ਬਖਸ਼ਿਸ਼ ਹੁੰਦੀ ਹੈ। ਜੇ ਸਾਰੀ ਜ਼ਿੰਦਗੀ ਸੁਣਦਿਆਂ ਲੰਘ ਗਈ ਔਰ ਬਚਨਾਂ ਦੀ ਕਮਾਈ ਨਾ ਕੀਤੀ, ਖਾਲੀ ਰਹਿ ਜਾਂਦਾ। ਜਿਨ੍ਹਾਂ ਨੇ ਸੁਣ ਕੇ ਮੰਨਿਆ ਔਰ ਮੰਨ ਕੇ ਫਿਰ ਕਮਾਇਆ ਹੈ, ਉਹਨਾਂ ਨੇ ਮਾਲਕ ਦੀਆਂ ਬਖਸ਼ਾਂ ਪ੍ਰਾਪਤ ਕੀਤੀਆਂ ਨੇ। ਕਈ ਵਾਰ ਅਸੀਂ ਐਸਾ ਵੀ ਸੋਚਦੇ ਹਾਂ, ਅਜੇ ਬਚਪਨ ਹੈ, ਅਜੇ ਜਵਾਨੀ ਆਉਣੀ ਹੈ, ਫਿਰ ਬੁਢੇਪਾ ਆਉਣਾ, ਫਿਰ ਕਰ ਲਵਾਂਗੇ। ਜਿਨ੍ਹਾਂ ਦੇ ਖਿਆਲ ਐਸੇ ਹਨ, ਉਹਨਾਂ ਦੇ ਪੱਲੇ ਪਛਤਾਵੇ ਤੋਂ ਬਗੈਰ ਹੋਰ ਕੁਛ ਨਹੀਂ ਰਹਿੰਦਾ, ਕਿਉਂਕਿ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ। ਹਮ ਆਦਮੀ ਹਾਂ, ਇੱਕਦਮ ਹੀ ਮੋਹਲਤ ਮੋਤ ਨਾ ਜਾਣਾ। ਗੁਰੂ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜੋ ਉਦਾਹਰਣਾਂ ਦਿੱਤੀਆਂ ਹਨ, ਵੱਡੀਆਂ ਉਮਰਾਂ ਵਾਲਿਆਂ ਦੀਆਂ ਉਦਾਹਰਣਾਂ ਨਹੀਂ ਦਿੱਤੀਆਂ। ਮਾਰ ਕਹਿੰਦੇ ਜੇ ਨਾਮ ਜਪਣਾ ਹੁਣੇ ਲੱਗ ਜਾਓ ਤੁਸੀਂ ਜਵਾਨੀ ਦੀ ਉਡੀਕ ਨਾ ਕਰੋ, ਬੁਢੇਪੇ ਦੀ ਉਡੀਕ ਨਾ ਕਰੋ। ਰਾਮ ਜਪੋ ਜੀ ਐਸੇ ਐਸੇ, ਧਰੂਵ ਪ੍ਰਹਿਲਾਦ ਜਪਿਓ ਹਰ ਜੈਸੇ। ਭਾਵੇਂ ਇਸ ਸੰਸਾਰ ਦੇ ਅੰਦਰ ਹਜ਼ਾਰਾਂ ਹਜ਼ਾਰਾਂ ਸਾਲ ਦੇ ਜੋਗੀ ਸਿਧਨਾਥ ਹੋਏ, ਪਰ ਗੁਰੂ ਮਹਾਰਾਜ ਕਹਿੰਦੇ ਜੇ ਨਾਮ ਜਪਣਾ ਤੁਸੀਂ ਧਰੂਵ ਵੱਲ ਦੇਖੋ, ਪ੍ਰਹਿਲਾਦ ਵੱਲ ਦੇਖੋ। ਉਹਨਾਂ ਨੇ ਜਵਾਨੀ ਦੀ ਉਡੀਕ ਨਹੀਂ ਕੀਤੀ, ਬੁਢੇਪੇ ਦੀ ਉਡੀਕ ਨਹੀਂ ਕੀਤੀ। ਜਿਸ ਵੇਲੇ ਸੋਝੀ ਆਈ ਉਸ ਵੇਲੇ ਹੀ ਨਾਮ ਜਪਣਾ ਸ਼ੁਰੂ ਕਰ ਦਿੱਤਾ। ਮੰਨ ਰਹੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ ਤਾਕੋ ਜਾ ਸੁਰਧਾਰੋ, ਅਟਲ ਪਿਓ ਤਰੂ ਜਾਕੈ ਸਿਮਨ ਅੰਦਰ ਭੈਪਦ ਪਾਇਆ, ਦੁਖ ਹਰਤਾ ਏ ਬਿਧ ਕੋ ਸਵਾਮੀ ਤੈਂ ਕਾਹੇ ਬਿਸਰਾਇਆ। ਸ਼ਰਨ ਵਿਚਾਰੋ ਮਨ ਰੇ ਪ੍ਰਭ ਕੀ, ਸ਼ਰਨ ਵਿਚਾਰੋ ਮਨ ਰੇ ਪ੍ਰਭ ਕੀ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰ। ਜੇ ਸਿਮਰਤ ਗਨ ਕਾਸੀ ਉਦਰੀ ਤਾਕੋ ਜਾਸੁਰ ਤਾਰ ਅਟਲ ਪਿਓ ਤਰੂ ਜਾਕੇ ਸਿਮਰ ਅੰਦਰ ਪੈ ਪਦ ਪਾਇਆ ਦੁਖ ਹਰਤਾਏ ਬਿਦ ਕੋ ਸਵਾਮੀ ਤੈ ਕਾਹੇ ਬਿਸਰਾਇਆ ਜਾ ਵੀ ਸ਼ਰਨ ਗਹੀ ਕਿਰਪਾ ਨਿਤ ਗਜ ਗ੍ਰਹ ਤੇ ਛੂਟਾ ਮੈਂ ਮਾਂ ਨਾਮ ਕਹਾਂ ਲੋ ਬਰਨੋ ਰਾਮ ਕਹਿਤ ਬੰਧਨ ਤੇ ਟੂਟਾ ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸ਼ਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਵੀ ਉਤਰ ਸੁਪਾਰਾ ਚਾਰ ਮਸਾਲਾਂ ਗੁਰੂ ਬਾਬਾ ਜੀ ਨੇ ਇਹ ਸ਼ਬਦ ਦੇ ਅੰਦਰ ਦਿੱਤੀਆਂ ਨੇ। ਪਹਿਲੀ ਮਿਸਾਲ ਗਨਕਾ ਦੀ ਹੈ, ਜੇਕਰ ਗਨਕਾ ਵਰਗੀਆਂ ਪਾਪਣਾ ਨਾਮ ਜਪ ਕੇ ਤਰ ਸਕਦੀਆਂ ਅਸੀਂ ਕਿਉਂ ਨਹੀਂ ਤਰ ਸਕਦੇ? ਪਰ ਇਸਦਾ ਮਤਲਬ ਇਹ ਵੀ ਨਾ ਸਮਝਣਾ ਕਿ ਗਨਕਾ ਪਾਪ ਕਰਦੀ ਸੀ, ਅਜਾਮਲ ਪਾਪ ਕਰਦਾ ਸੀ, ਆਪਾਂ ਵੀ ਪਾਪ ਕਰੀਏ। ਤਾਂ ਹੀ ਤਾਂ ਭਾਈ ਗੁਰਦਾਸ ਜੀ ਕੁਛ ਮਿਸਾਲਾਂ ਦੇ ਕੇ ਕਹਿੰਦੇ ਇਤ ਪ੍ਰਵਾਸੈ ਰਹਿਣ ਕੋ ਢੰਗਾ। ਜੇ ਕਿਸੇ ਦੇ ਅੰਦਰ ਐਸੀ ਸੋਚ ਹੋਵੇ ਕਿ ਗਨਕਾ ਪਾਪਣ ਤਰ ਗਈ, ਅਜਾਮਲ ਪਾਪੀ ਤਰ ਗਿਆ, ਅਸੀਂ ਵੀ ਪਾਪ ਕਰੀਏ ਫਿਰ ਸਾਧੂ ਸਾਨੂੰ ਤਾਰ ਦੇਣਗੇ, ਇਹ ਗੱਲ ਨਹੀਂ। ਇੱਥੇ ਮਹਿਮਾ ਨਾਮ ਦੀ ਹੈ। ਗਨਕਾ ਨੇ ਬਚਨਾਂ ਦੀ ਕਮਾਈ ਕਰ ਲਈ। ਪਿਆਰਿਓ, ਦੇਖਿਆ ਜਾਵੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਿੱਥੇ ਸੰਸਾਰ ਦਾ ਚੱਕਰ ਲਾਇਆ, ਵੱਡੇ ਵੱਡੇ ਜੋਗੀ ਸਿੱਧ ਨਾਥ ਪੰਡਿਤ ਵਿਦਵਾਨ ਕਾਜੀ ਰਾਜੇ ਆਪ ਜੀਆਂ ਨੂੰ ਮਿਲੇ, ਜਿੱਥੇ ਬੇਅੰਤ ਪ੍ਰਾਣੀਆਂ ਤੇ ਉਸ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਉੱਥੇ ਸੱਜਣ ਠੱਗ ਵਰਗੇ, ਭੂਮੀਏ ਚੋਰ ਵਰਗੇ, ਕੌਡੇ ਰਾਕਸ਼ ਵਰਗੇ, ਵਲੀ ਕੰਧਾਰੀ ਵਰਗੇ ਵੀ ਮਿਲੇ। ਵਲੀ ਕੰਧਾਰੀ ਕਿਉਂ ਤਰਿਆ? ਉਹਦੇ ਅੰਦਰ ਬੜਾ ਹੰਕਾਰ ਸੀ, ਜਿਹੜਾ ਤਪ ਕਰਦਾ ਸੀ, ਸ਼ਕਤੀਆਂ ਸਨ, ਪਰ ਅਖੀਰ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਤੇ ਆਪਣੇ ਆਪ ਨੂੰ ਉਸ ਨੇ ਸਮਰਪਿਤ ਕਰ ਦਿੱਤਾ, ਖਾਲੀ ਹੋ ਗਿਆ। ਸੱਜਣ ਠੱਗ ਕਿਉਂ ਤਰਿਆ? ਇਸ ਕਰਕੇ ਨਹੀਂ ਕਿ ਉਸ ਨੇ ਠੱਗੀਆਂ ਬੜੀਆਂ ਕੀਤੀਆਂ ਸਨ, ਇਸ ਕਰਕੇ ਕਿ ਉਹਨੇ ਸਾਰੇ ਜਿਹੜੇ ਕਰਮ ਕੀਤੇ ਸੀ ਉਹ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਰੱਖ ਦਿੱਤੇ ਕਿ ਮੇਰੇ ਵਰਗਾ ਮਾੜਾ ਬੰਦਾ ਸੰਸਾਰ ਤੇ ਕੋਈ ਨਹੀਂ, ਮੈਂ ਬੜੇ ਪਾਪ ਕੀਤੇ। ਔਰ ਇੱਕੋ ਵਾਰੀ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦਿੱਤਾ, ਉਸ ਉਪਦੇਸ਼ ਨੂੰ ਮੰਨ ਲਿਆ ਸੱਜਣ ਠੱਗ ਨੇ। ਦੇਖੋ ਜਦੋਂ ਗੁਰੂ ਬਾਬਾ ਜੀ ਉੱਥੇ ਸ਼ਬਦ ਉਚਾਰਨ ਕਰਦੇ ਆ, ਉਜਲ ਕਹਿਹਾ ਚਿਲਕਣਾ ਘੋਟਮ ਕਾਲੜੀ ਮਸ, ਐ ਸੱਜਣਾ ਕਾਂਸੀ ਦੇ ਭਾਂਡੇ ਵਾਂਗੂ ਤੂੰ ਬਾਹਰੋਂ ਬੜਾ ਸੋਹਣਾ ਲੱਗਣਾ, ਲਿਸ਼ਕਣਾ, ਪਰ ਕਾਂਸੀ ਦੇ ਭਾਂਡੇ ਨੂੰ ਜਦੋਂ ਰਗੜੀਏ ਤੇ ਵਿੱਚੋਂ ਕਾਲਖ ਨਿਕਲਦੀ ਏ, ਅੰਦਰੋਂ ਤੂੰ ਸਾਫ ਨਹੀਂ। ਤੇ ਉਸ ਠੱਗ ਨੇ ਜਿਨ੍ਹਾਂ ਨਾਂ ਜਿਸ ਨੇ ਆਪਣਾ ਨਾਂ ਸੱਜਣ ਰਖਾਇਆ ਸੀ, ਉਹਨੇ ਗੁਰੂ ਨਾਨਕ ਸਾਹਿਬ ਦੇ ਚਰਨ ਧੋ ਦਿੱਤੇ ਨੇਤਰਾਂ ਚੋਂ ਹੰਝੂ ਕੇਰ ਕੇਰ ਕੇ, ਤੇ ਬਚਨਾਂ ਦੀ ਕਮਾਈ ਕਰ ਲਈ। ਸਭ ਕੁਛ ਇੱਕਦਮ ਤਿਆਗ ਦਿੱਤਾ, ਮਾੜੇ ਕਰਮ ਛੱਡ ਦਿੱਤੇ, ਬੰਦਗੀ ਵਿੱਚ ਲੱਗ ਗਿਆ। ਭੂਮੀਆਂ ਚ ਚੋਰ ਸੀ, ਬਲਕਿ ਚੋਰਾਂ ਦਾ ਸਰਦਾਰ ਸੀ ਉਹ, ਜਿਵੇਂ ਜਿਹੜਾ ਸੱਜਣ ਠੱਗ ਸੀ ਨਾ, ਉਹ ਕੱਲਾ ਨਹੀਂ ਸੀ, ਇਹਦਾ ਗਰੋਹ ਸੀ, ਇਹਦੇ ਥੱਲੇ ਕਿੰਨੇ ਠੱਗ ਤੇ ਠੱਗਣੀਆਂ ਕੰਮ ਕਰਦੇ ਸੀ, ਇਹ ਮੁਖੀ ਸੀ। ਇਸੇ ਤਰ੍ਹਾਂ ਜਿਹੜਾ ਭੂਮੀਆਂ ਚੋਰ ਸੀ, ਇਹ ਕੋਈ ਵੀ ਜੇ ਸਾਧੂ ਮਹਾਤਮਾ ਇਹਦੇ ਨਗਰ ਵਿੱਚ ਆਉਂਦਾ ਸੀ ਤੇ ਇਹਦਾ ਹੁਕਮ ਸੀ ਕਿ ਕੋਈ ਪ੍ਰਸ਼ਾਦਾ ਲੰਗਰ ਛਕਾ ਨਹੀਂ ਸਕਦਾ ਕਿਸੇ ਨੂੰ, ਮੇਰੇ ਘਰ ਆਵੇ, ਦੇਖੋ ਮੇਰੇ ਘਰ ਆਵੇ ਮੈਂ ਛਕਾਵਾਂਗਾ। ਜਿਵੇਂ ਸੱਜਣ ਠੱਗ ਨੂੰ ਸੱਜਣ ਸ਼ਾਹ ਕਰਕੇ ਲੋਕ ਕਹਿੰਦੇ ਸੀ, ਮੇਨ ਰਸਤੇ ਦੇ ਉੱਤੇ ਇਸ ਨੇ ਆਪਣੀ ਹਵੇਲੀ ਜਿਹੜੀ ਬਣਾਈ ਸੀ, ਉੱਥੇ ਮੰਦਰ ਵੀ ਬਣਾਇਆ ਸੀ ਤੇ ਮਸਜਿਦ ਵੀ ਬਣਾਈ ਸੀ। ਬਹੁਤ ਸਾਰੇ ਐਸੇ ਲੋਕ ਜਿਹੜੇ ਮਾੜੇ ਕਰਮ ਜਿਹੜੇ ਕਰਦੇ ਐ ਉਹ ਧਰਮ ਦੇ ਨਾਂ ਤੇ ਜਾਂ ਸੱਚ ਦਾ ਸਹਾਰਾ ਲੈ ਕੇ ਬਾਹਰੋਂ ਕੁਛ ਅੰਦਰੋਂ ਕੁਛ। ਜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਏਮਨਾਬਾਦ ਗਏ ਨੇ, ਉੱਥੇ ਮਲਕ ਭਾਗੋ ਸੀ, ਇੱਕ ਪਾਸੇ ਉਹ ਕੀ ਕਰਮ ਕਰਦਾ ਸੀ, ਬਗਾਨੇ ਹੱਕ ਖੋ ਖੋ ਕੇ ਗਰੀਬਾਂ ਨਾਲ ਧੱਕਾ ਕਰ ਕਰਕੇ ਧਨ ਇਕੱਠਾ ਕਰਦਾ ਸੀ, ਸਰਕਾਰੇ ਦਰਬਾਰੇ ਚੱਲਦੀ ਸੀ, ਇੱਕ ਪਾਸੇ ਹਰ ਸਾਲ ਬ੍ਰਹਮ ਭੋਜ ਕਰਦਾ ਸੀ, ਬੜੇ ਖਾਣੇ ਬਣਾਉਂਦਾ ਸੀ, ਲੋਕਾਂ ਨੂੰ ਖਵਾਉਂਦਾ ਸੀ। ਇਸੇ ਤਰ੍ਹਾਂ ਜਿਹੜਾ ਭੂਮੀਆ ਸੀ ਉਹਦਾ ਇੰਨਾ ਡਰ, ਉਹਦਾ ਹੁਕਮ ਕੋਈ ਆਵੇ ਤੁਸੀਂ ਬਿਲਕੁਲ ਤੁਸੀਂ ਨਹੀਂ ਪ੍ਰਸ਼ਾਦਾ ਛਕਾ ਸਕਦੇ, ਤੁਸੀਂ ਨਹੀਂ ਭੋਜਨ ਛਕਾ ਸਕਦੇ, ਮੈਂ ਛਕਾਉਣਾ। ਤੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਆਏ ਨੇ, ਸਾਰਿਆਂ ਨੇ ਕਿਹਾ ਮਹਾਰਾਜ ਜੇ ਰਹਿਣਾ ਤਾਂ ਭੂਮੀਏ ਦੇ, ਪਰ ਕਹਿੰਦੇ ਸਿਆਹੀ ਉਹਦੇ ਵਾਸਤੇ ਆ ਭਾਈ। ਜਦੋਂ ਉੱਥੇ ਗਏ ਨੇ ਤੇ ਮੇਰੇ ਸਤਿਗੁਰ ਨੇ ਜਦੋਂ ਉਹਨੂੰ ਉਪਦੇਸ਼ ਦਿੱਤਾ ਵੀ ਤੇਰੀ ਕਿਰਤ ਮਾੜੀ ਹੈ, ਚੋਰ ਕੀ ਹਾਮਾ ਭਰਿਆ ਨਾ ਕੋਏ, ਤੇ ਭੂਮੀਏ ਨੇ ਆਪਣੇ ਔਗਣ ਗੁਰੂ ਬਾਬਾ ਜੀ ਕੇ ਰੱਖ ਦਿੱਤੇ ਤੇ ਜੋ ਗੁਰੂ ਮਹਾਰਾਜ ਨੇ ਬਚਨ ਕੀਤਾ ਸੀ, ਪਹਿਲਾ ਬਚਨ ਕਿ ਗਰੀਬ ਮਾਰ ਨਹੀਂ ਕਰਨੀ, ਦੂਸਰਾ ਬਚਨ ਝੂਠ ਨਹੀਂ ਬੋਲਣਾ, ਤੀਸਰਾ ਬਚਨ ਨਿੰਮ ਖਾ ਕੇ ਹਰਾਮ ਨਹੀਂ ਕਰਨਾ। ਦੇਖੋ ਤੇ ਅਸੀਂ ਸਾਖੀ ਬਹੁਤ ਵਾਰ ਸੁਣਨੇ ਆ ਤੇ ਪੜ੍ਹਨੇ ਆ, ਜਦੋਂ ਉਹ ਰਾਜੇ ਦੇ ਚੋਰੀ ਕਰਨ ਗਿਆ ਵੀ ਅਮੀਰ ਵੀ ਰਾਜਾ ਵੱਡਾ ਵੀ ਰਾਜਾ, ਪਹਿਰੇਦਾਰ ਨੇ ਰੋਕਿਆ ਤੇ ਉੱਥੇ ਵੀ ਸੱਚ ਬੋਲਿਆ ਮੈਂ ਚੋਰ ਹਾਂ, ਤੇ ਅੰਦਰ ਜਾ ਕੇ ਜਦੋਂ ਪੰਡ ਬੰਨ ਲਈ ਜਿਹਦੇ ਵਿੱਚ ਮੋਹਰਾਂ ਸਨ, ਹੀਰੇ ਸਨ, ਲਾਲ ਸਨ, ਤੇ ਹਨੇਰੇ ਵਿੱਚ ਉਹਦਾ ਹੱਥ ਇੱਕ ਪਲੇਟ ਵਿੱਚ ਗਿਆ ਤੇ ਉਹ ਚੂਰਨ ਸੀ ਜ਼ਬਾਨ ਨਾਲ ਲਾਇਆ ਤੇ ਗੁਰੂ ਦਾ ਬਚਨ ਨਿੰਮ ਖਾ ਕੇ ਹਰਾਮ ਨਹੀਂ ਕਰਨਾ। ਇੱਕ ਪਾਸੇ ਗੁਰੂ ਦਾ ਬਚਨ ਹੈ ਤੇ ਇੱਕ ਪਾਸੇ ਕਰੋੜਾਂ ਦੀ ਪੰਡ ਹੈ। ਉਹ ਕੋਈ ਪੰਡ ਕਿਸੇ ਆਮ ਘਰ ਚੋਂ ਨਹੀਂ ਸੀ ਬੰਨੀ, ਉਹਦੇ ਵਿੱਚ ਸੋਨਾ ਤੇ ਹੀਰੇ ਲਾਲ ਸਨ। ਜੇ ਆਮ ਵਰਗਾ ਹੁੰਦਾ ਤੇ ਕਹਿੰਦਾ ਸਾਰੀ ਜ਼ਿੰਦਗੀ ਪਈ ਬਚਨ ਕਮਾਉਂਦੀ ਆ ਤੇ ਪੰਡ ਲੈ ਜਾਈਏ, ਫਿਰ ਬਚਨ ਕਮਾਉਂਦੇ ਰਹਾਂਗੇ। ਪਰ ਨਹੀਂ ਪਿਆਰਿਓ, ਜਿਹਨੂੰ ਆਪਾਂ ਗਨਕਾ ਪਾਪਣ ਕਹਿੰਦੇ ਉਹਨੇ ਬਚਨ ਕਮਾਏ, ਜਿਹਨੂੰ ਆਪਾਂ ਜਿਸ ਨੂੰ ਆਪਾਂ ਸੱਜਣ ਠੱਗ ਕਹਿੰਦੇ ਉਹਨੇ ਬਚਨ ਕਮਾ ਲਿਆ, ਠੱਗੀਆਂ ਛੱਡ ਦਿੱਤੀਆਂ, ਜਿਹਨੂੰ ਆਪਾਂ ਭੂਮੀਆ ਚੋਰ ਕਹਿੰਦੇ ਆ ਉਹਨੇ ਵੀ ਬਚਨ ਕਮਾ ਲਿਆ, ਬੱਜੀ ਬਜਾਈ ਪੰਡ ਛੱਡ ਦਿੱਤੀ। ਉਹ ਭੂਮੀਆਂ ਕੇਵਲ ਆਪ ਹੀ ਨਹੀਂ ਤਰਿਆ ਤਾਰਨਹਾਰਾ ਬਣ ਗਿਆ, ਕੌਡਾ ਰਾਕਸ਼ ਆਪ ਹੀ ਨਹੀਂ ਤਰਿਆ ਤਾਰਨਹਾਰਾ ਬਣ ਗਿਆ, ਸੱਜਣ ਠੱਗ ਆਪ ਹੀ ਨਹੀਂ ਤਰਿਆ ਤਾਰਨਹਾਰਾ ਬਣ ਗਿਆ। ਸਾਖੀ ਆਉਂਦੀ ਹੈ ਮਿੱਠੇ ਰੀਠੇ ਦੀ, ਜਿਸ ਰੀਠੇ ਥੱਲੇ ਮੇਰੇ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਬੈਠੇ ਹੈ, ਇੱਕ ਪਾਸੇ ਸਿੱਧ ਬੈਠੇ ਹੈ, ਆ ਹੁਣ ਜਿਹੜਾ ਰੀਠਿਆਂ ਦਾ ਪ੍ਰਸ਼ਾਦ ਆਪਾਂ ਨੂੰ ਮਿਲਦਾ ਨਾ, ਇਹ ਰੀਠਾ ਸਾਹਿਬ ਤੋਂ ਅੱਗੇ ਝਾੜੀ ਆ, ਉੱਥੇ ਕਈ ਦਰਖਤ ਦੇ ਰੀਠੇ ਦੇ, ਤੇ ਉਹਨਾਂ ਓਨੇ ਕੁ ਦਰਖਤਾਂ ਨੂੰ ਜਿੰਨੇ ਵੀ ਰੀਠੇ ਲੱਗਦੇ ਮਿੱਠੇ ਲੱਗਦੇ ਆ। ਸੀਨੇ ਬਸੀਨੇ ਵਜਨ ਚੱਲਿਆ ਹੁੰਦਾ ਕਿ ਉਹ ਰੀਠਿਆਂ ਦੇ ਦਰਖਤ ਉਹ ਨੇ ਜਿੱਥੇ ਭਾਈ ਮਰਦਾਨਾ ਜੀ ਨੇ ਉਹ ਰੀਠੇ ਮਿੱਠੇ ਖਾ ਕੇ ਗਿਟਕਾਂ ਸੁੱਟੀਆਂ, ਤੇ ਉਹ ਸਾਰੇ ਰੀਠੇ ਉਹ। ਇਹ ਜਿਹੜਾ ਰੀਠੇ ਦਾ ਦਰਖਤ ਸੀ ਉਹ ਸਮੇਂ ਦਾ ਬਾਅਦ ਚ ਖਤਮ ਕਰ ਦਿੱਤਾ ਗਿਆ, ਖਤਮ ਹੋ ਗਿਆ ਕਿਸੇ ਤਰ੍ਹਾਂ। ਬਾਅਦ ਫਿਰ ਬੂਟਾ ਰੀਠੇ ਦਾ ਉੱਥੇ ਲਾਇਆ, ਛੋਟਾ ਹੀ ਬੂਟਾ ਉਹ। ਇੱਕ ਪਾਸੇ ਮੇਰੇ ਗੁਰੂ ਨਾਨਕ ਸਾਹਿਬ ਬੈਠੇ ਹੈ, ਇੱਕ ਪਾਸੇ ਬੈਠੇ ਹੈ ਜੋਗੀ ਸਿੱਧ ਨਾਥ। ਹੁਣ ਆਪਾਂ ਇੰਨਾ ਕੁ ਪੜ੍ਹਦੇ ਤੇ ਸੁਣਦੇ ਹਾਂ ਨਾ, ਜਿਸ ਪਾਸੇ ਸਿੱਧ ਨਾਥ ਤੇ ਜੋਗੀ ਬੈਠੇ ਸਨ ਉਸ ਪਾਸੇ ਦੇ ਰੀਠੇ ਕੌੜੇ ਨੇ, ਜਿਸ ਪਾਸੇ ਮੇਰੇ ਗੁਰੂ ਨਾਨਕ ਸਾਹਿਬ ਬੈਠੇ ਹੈ ਉਸ ਪਾਸੇ ਦੇ ਰੀਠੇ ਮਿੱਠੇ ਨੇ। ਹੁਣ ਤਪ ਤਾਂ ਸਿੱਧ ਵੀ ਕਰਦੇ ਸੀ ਨਾਥ ਜੋਗੀ, ਬੜੇ ਬੜੇ ਸਾਧਨ ਕਰਦੇ, ਪਰ ਪਿਆਰਿਓ ਉਸ ਪਾਸੇ ਦੇ ਰੀਠੇ ਮਿੱਠੇ ਕਿਉਂ ਨਹੀਂ ਹੋਏ ਕਿ ਉਹ ਜਿਹੜੇ ਜੋਗੀ ਸਨ, ਸਿੱਧ ਸਨ, ਨਾਥ ਸਨ, ਉਹਨਾਂ ਦੇ ਆਪਣੇ ਅੰਦਰ ਕੁੜੱਤਨ ਸੀ, ਆਪਣੇ ਅੰਦਰ ਯਹਿਰ ਸੀ, ਆਪਣੇ ਅੰਦਰ ਹੰਕਾਰ ਸੀ, ਕ੍ਰੋਧ ਸੀ, ਤੇ ਮੇਰੇ ਗੁਰੂ ਨਾਨਕ ਸਾਹਿਬ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੈ ਕੌਰਾ। ਹਰ ਸੱਜਣ ਸਵਾਮੀ ਪ੍ਰੀਤਮ ਮੇਰਾ, ਹਰ ਸੱਜਣ ਸਵਾਮੀ ਪ੍ਰੀਤਮ ਮੇਰਾ, ਮਿੱਠੇ ਮਿੱਠੇ ਬੋਲ ਬੋਲਦਾ ਸੱਜਣ ਸਵਾਮੀ ਪ੍ਰੀਤਮ, ਮਿੱਠੇ ਮਿੱਠੇ ਬੋਲ ਬੋਲਦਾ ਹਰ ਸੱਜਣ ਸਵਾਮੀ ਮੋਰਾ ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੈ ਕੌਰਾ। ਜੇਕਰ ਗੁਰੂ ਬਾਬਾ ਜੀ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਮੱਕੇ ਵੱਲ ਚਰਨ ਕਰਕੇ ਪੈ ਗਏ ਨੇ ਤੇ ਜਿਹੜਾ ਜੀਵਨ ਕਾਜੀ ਸੀ ਨਾ ਉਹ ਕ੍ਰੋਧ ਵਿੱਚ ਆ ਗਿਆ, ਗੁੱਸੇ ਵਿੱਚ ਆ ਗਿਆ ਤੇ ਫਿਰ ਉਹਨੇ ਕੀਤਾ ਕਿ ਟੰਗੋਂ ਪਕੜ ਘਸੀਟਿਆ। ਹੁਣ ਆਪਾਂ ਘਸੀਟਨੇ ਕਿਸ ਨੂੰ ਆ? ਜਦੋਂ ਕੋਈ ਗੁੱਸੇ ਵਿੱਚ ਬੋਲਦਾ ਨਾ ਯਾ ਮੈਂ ਤੈਨੂੰ ਘਸੀਟਾਂਗਾ, ਜੋ ਉਹਦੇ ਅੰਦਰ ਸੀ ਉਹੀ ਬਾਹਰ ਆਉਣਾ। ਜੀਵਨ ਕਾਜ ਦੇ ਅੰਦਰ ਕ੍ਰੋਧ ਸੀ, ਕ੍ਰੋਧ ਬਾਹਰ ਆ ਗਿਆ ਤੇ ਗੁਰੂ ਬਾਬਾ ਜੀ ਦੇ ਚਰਨ ਫੜ ਕੇ ਜਦੋਂ ਘੁਮਾਇਆ ਘਸੀਟਿਆ, ਗੁਰੂ ਨਾਨਕ ਸਾਹਿਬ ਦੇਖੋ ਉੱਥੇ ਵੀ ਪਿਆਰ ਨਾਲ ਹੀ ਬੋਲਦੇ। ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ ਬੋਲ। ਜੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਭਾਈ ਦਾਤੂ ਨੇ ਆ ਕੇ ਵੱਖੀ ਵਿੱਚ ਲੱਤ ਮਾਰੀ ਤੇ ਉਸ ਵੇਲੇ ਪਿਆਰ ਨਾਲ ਗੁਰੂ ਨਾਨਕ ਸਾਹਿਬ ਗੁਰੂ ਅਮਰਦਾਸ ਮਹਾਰਾਜ ਬੋਲਦੇ ਆ, ਤੀਜੇ ਗੁਰੂ ਨਾਨਕ ਗੁਰੂ ਅਮਰਦਾਸ ਮਹਾਰਾਜ। ਉਸ ਮਾਲਕ ਦਾ ਸਤਿਗੁਰੂ ਦਾ ਸੁਭਾਅ ਮਿੱਠ ਬੋਲਣਾ, ਉਹਦੇ ਜਿਹੜੇ ਪਿਆਰੇ ਨੇ ਉਸ ਮਾਲਕ ਦੇ, ਚਾਹੇ ਸਰਯੁਗ ਹੈ ਚਾਹੇ ਤ੍ਰੇਤਾ ਹੈ ਚਾਹੇ ਦੁਆਪਰ ਹੈ ਚਾਹੇ ਕਲਯੁਗ ਹੈ, ਉਹਦਾ ਸੁਭਾਅ ਸਦਾ ਹੀ ਇੱਕੋ ਜਿਹਾ। ਜੇਕਰ ਦੁਰਯੋਧਨ ਗੁੱਸੇ ਵਿੱਚ ਬੋਲਦਾ ਹੈ, ਆਇਆ ਸੁਣਿਆ ਬਿਦਰ ਦੇ ਬੋਲੇ ਦੁਰਯੋਧਨ ਹੋਏ ਰੁੱਖਾ, ਕਰ ਸਾਡੇ ਛੱਡ ਕੇ ਗੋਲੇ ਦੇ ਕਰ ਜਾਏ ਕੇ ਸੁੱਕਾ, ਭੀਸ਼ਮ ਦਰੋਣਾ ਕਰਨ ਤਾਂ ਸਭਾ ਸ਼ਿੰਗਾਰ ਵੱਡੇ ਮਨੁੱਖਾ, ਚੁੱਗੀ ਜਾਏ ਵਲਾਇਨ ਸਭਨਾ ਦੇ ਜੀ ਅੰਦਰ ਤੁਖਾ। ਤੇ ਦੂਸਰੇ ਪਾਸੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਦੁਰਯੋਧਨ ਤੇ ਬੜਾ ਰੋਸ ਕਰ ਰਿਹਾ, ਗੁੱਸੇ ਵਿੱਚ ਬੋਲ ਰਿਹਾ, ਤੁਸੀਂ ਕੀ ਕੀਤਾ? ਮੈਂ ਬਾਦਸ਼ਾਹ, ਛੱਤੀ ਪ੍ਰਕਾਰ ਦੇ ਭੋਜਨ ਇੱਥੇ ਤਿਆਰ ਸੀ ਤੇ ਰੋਸ ਕਰਦਾ, ਗੁੱਸੇ ਵਿੱਚ ਬੋਲਦਾ, ਪਰ ਭਗਵਾਨ ਨਹੀਂ ਗੁੱਸੇ ਵਿੱਚ ਬੋਲ ਰਹੇ। ਹੱਸ ਬੋਲੇ ਭਗਵਾਨ ਜੀ, ਸੁਣੋ ਰਾਜਾ ਹੋਏ ਸਨ ਮੁੱਖਾ। ਦੇਖੋ ਹੱਸ ਕੇ ਬੋਲੇ ਨੇ, ਹੱਸ ਬੋਲੇ ਭਗਵਾਨ ਜੀ, ਸੁਣ ਰਾਜਾ ਹੋਏ ਸਨ ਮੁਖਾ, तेरे भाव न दिसई मैं नाही अपदा दुखा जे वेहा भाव बिदर दे होरी दे चित चाओ ना चुखा गोमित पाओ भगत दा भुखा हस के बोल रहे है। असाम दे विच महात्मा बैठे है विचार चल रही है कोई ऐसे महापुरुष जिन्हां दे अंदर धीरज होवे क्रोध ना होवे ते किसे ने कहा भी एक हरखोवाल वाले महापुरुष ने क्योंकि जिस जिस नूं किते पूरे महापुरुष दा मिलाप होया उन्हें उहदा नां लैणा सी वो किसे महात्मा नूं हरखोवाल वाले महापुरुषां दा मिलाप होया सी ये पूरे महापुरुष ने एक कहन लगा ये नहीं हो सकता ये नहीं हो सकता मैं ते जाके परख करांगा ते जदों वो स्थान ते आया चलदा चलदा स्थान ते पहुंचया ਉਹਨੇ ਕਿਹਾ ਵੀ ਜਿਹੜੇ ਮਹਾਂਪੁਰਸ਼ਾਂ ਦੇ ਸਿੰਘ ਨੇ ਸੇਵਕ ਨੇ ਪਹਿਲਾਂ ਇਹਨਾਂ ਨੂੰ ਵੀ ਦੇਖ ਲਈਏ ਉਹਨਾਂ ਨਾਲ ਥੋੜਾ ਜਿਹਾ ਰੁੱਖਾ ਬੋਲਿਆ ਤੇ ਉਹ ਅੱਗੋਂ ਹੱਥ ਜੋੜ ਕੇ ਨਿਮਰਤਾ ਨਾਲ ਬੋਲਦੇ ਆ ਉਹ ਮਹਾਤਮਾ ਤੇ ਰੁੱਖਾ ਬੋਲ ਰਿਹਾ ਉਹ ਅੱਗੋਂ ਹੱਥ ਜੋੜ ਕੇ ਨਿਮਰਤਾ ਦੇ ਨਾਲ ਬੋਲਦੇ ਆ ਕਿ ਦੇਖੀਏ ਤੇ ਸਹੀ ਜਿਹੜੇ ਮਹਾਂਪੁਰਸ਼ਾਂ ਦੇ ਸੰਗੀ ਹੈ ਜਿਸ ਸਤਿਪੁਰਸ਼ ਦੀ ਕਿਸੇ ਨੇ ਸੰਗਤ ਕੀਤੀ ਹੋਵੇ ਨਾ ਤੇ ਪਿਆਰਿਓ ਉਹਦੇ ਅੰਦਰ ਧੀਰਜ ਹੁੰਦੀ ਪਿਆਰ ਹੁੰਦਾ ਹੈ ਉਸ ਮਾਲਕ ਵਾਹਿਗੁਰੂ ਦੀ ਖਿੱਚ ਹੁੰਦੀ ਹੈ ਸੰਤ ਮਹਾਰਾਜ ਜੀ ਰਾੜਾ ਸਾਹਿਬ ਵਾਲਿਆਂ ਦੀ ਜਿਨ੍ਹਾਂ ਜਿਨ੍ਹਾਂ ਨੇ ਸੰਗਤ ਕੀਤੀ ਹੈ ਨਾ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਦੇਸ਼ ਵਿੱਚ ਪੰਜਾਬ ਵਿੱਚ ਹੋਰ ਸਟੇਟਾਂ ਵਿੱਚ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਜਦੋਂ ਉਹ ਮਿਲਦੇ ਨੇ ਨਾ ਇੱਕ ਤੇ ਉਹ ਜਿਨ੍ਹਾਂ ਦੇ ਉੱਤੇ ਕਿਰਪਾ ਹੋਈ ਕਥਾ ਕੀਰਤਨ ਕਰਦੇ ਆ ਇੱਕੋ ਜਿਨ੍ਹਾਂ ਨੇ ਸੰਗਤ ਕੀਤੀ ਹੈ ਨਾਮ ਨਾਲ ਜੁੜੇ ਨੇ ਤੇ ਸਿਆਣੀਆਂ ਉਮਰਾਂ ਹੋਈਆਂ ਤੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਨਾ ਤੇ ਉਹ ਸੰਗਤ ਵਿੱਚ ਆ ਕੇ ਇੰਨੇ ਖੁਸ਼ ਹੁੰਦੇ ਹੈ ਇੰਨੇ ਖੁਸ਼ ਹੁੰਦੇ ਹੈ ਵੀ ਸਾਡੇ ਬਾਪੂ ਦੀ ਫਲਵਾੜੀ ਹੈ ਵੀ ਰਾੜਾ ਸਾਹਿਬ ਵਾਲਿਆਂ ਤਰਤਵਾੜਾ ਸਾਹਿਬ ਦੇ ਮਹਾਂਪੁਰਖ ਕੋਈ ਈਰਖਾ ਨਹੀਂ ਖੁਸ਼ ਹੁੰਦੇ ਆ ਇਹ ਮਹਾਤਮਾ ਦੀ ਜਿਗਿਆਸਾ ਦੀਆਂ ਨਿਸ਼ਾਨੀਆਂ ਹੁੰਦੀਆਂ ਸੰਤ ਬਾਬਾ ਠਾਕੁਰ ਸਿੰਘ ਜੀ ਮਹਿਤਾ ਚੌਂਕ ਪਿੰਡਰਾਂ ਵਾਲੇ ਪਿਆਰੇ ਜਦੋਂ ਉਸ ਇਲਾਕੇ ਚ ਪ੍ਰੋਗਰਾਮ ਹੋਣੇ ਨਾ ਤੇ ਉੱਥੇ ਕਿੰਨੇ ਕਿੰਨੇ ਪ੍ਰੇਮੀਆਂ ਨੇ ਇਕੱਠਾ ਅਮਰ ਛਕਣਾ ਤੇ ਉਹਨਾਂ ਨੇ ਇੰਨਾ ਖੁਸ਼ ਹੋਣਾ ਕਿ ਇਹ ਸੰਪਰਦਾ ਰਾੜਾ ਸਾਹਿਬ ਦੀ ਹੈ ਇਹ ਰਤਵਾੜਾ ਸਾਹਿਬ ਵਾਲੇ ਨੇ ਨਹੀਂ ਤੇ ਹੁੰਦਾ ਵੀ ਸਾਡੇ ਇਲਾਕੇ ਚ ਇੰਨਾ ਬਾਹਰੋਂ ਆ ਕੇ ਅਮਰ ਛਕਾ ਰਹੇ ਨੇ ਪਰ ਨਹੀਂ ਇਹ ਸੰਤ ਦੀ ਨਿਸ਼ਾਨੀ ਹੈ ਬਲਕਿ ਕੀਰਤਨ ਦੀਆਂ ਟੇਪਾਂ ਸੁਣਨੀਆਂ ਕਿਉਂਕਿ ਉਹਨਾਂ ਨੂੰ ਸੰਗਤ ਹੋਈ ਸੰਤ ਬਾਬਾ ਗੁਰਬਚਨ ਸਿੰਘ ਦੀ ਉਸ ਵੇਲੇ ਤੋਂ ਚੱਲਦੇ ਆਏ ਸੰਤ ਬਾਬਾ ਠਾਕੁਰ ਸਿੰਘ ਜੀ ਹਰ ਵੇਲੇ ਬਾਣੀ ਸੁਣਨੀ ਹਰ ਵੇਲੇ ਬਾਣੀ ਸੁਣਨੀ ਦਾਸ ਨੂੰ ਮਹਾਂਪੁਰਸ਼ਾਂ ਨੇ ਸੰਨ 94 ਜਿਸ ਵੇਲੇ ਭੇਜਿਆ ਅਸਾਮ ਦੇ ਵਿੱਚ ਅਸੀਂ ਕਲਕੱਤੇ ਗਏ ਫਿਰ ਗੁਹਾਟੀ ਉਸ ਤੋਂ ਪਹਿਲਾਂ ਨੌਵੇਂ ਪਾਤਸ਼ਾਹ ਦੇ ਪਾਵਨ ਸਥਾਨ ਤੇ ਉਹ ਬ੍ਰਹਮਪੁੱਤਰ ਦਰਿਆ ਨਦੀ ਦੇ ਉੱਤੇ ਸਥਾਨ ਹੈ ਨਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਦਾ। ਉੱਥੇ ਇਕੱਠੇ ਰਹੇ ਪੰਜ ਦਿਨ। ਉਹ ਸੰਤ ਬਾਬਾ ਠਾਕੁਰ ਸਿੰਘ ਜੀ ਹਰ ਮਹਾਤਮਾ ਦਾ ਇੰਨਾ ਸਤਿਕਾਰ ਕਰਦੇ ਦੇਖਿਆ। ਦੇਖੋ ਪਿਆਰਿਓ, ਛੋਟੇ ਦਾ ਤੇ ਫਰਜ਼ ਬਣਦਾ ਹੀ ਬਣਦਾ ਵੱਡੇ ਦਾ ਸਤਿਕਾਰ ਕਰਨਾ, ਪਰ ਆਨੰਦ ਉਸ ਵੇਲੇ ਵਡਿਆਈ ਉਸ ਜਿੱਦਾਂ ਵੱਡੋ ਵੱਡਾ ਛੋਟੇ ਦਾ ਸਤਿਕਾਰ ਕਰੇ। ਦੇਖੋ ਵੱਡਾ ਹੋ ਕੇ ਵੀ ਇਹ ਗੁਣ ਸੀ ਸੰਤ ਬਾਬਾ ਠਾਕੁਰ ਸਿੰਘ ਜੀ ਦੇ ਅੰਦਰ। ਦਾਸ ਬੇਨਤੀ ਕਰ ਰਿਹਾ ਸੀ ਜਿਨ੍ਹਾਂ ਜਿਨ੍ਹਾਂ ਨੂੰ ਸੰਤ ਮਹਾਰਾਜ ਜੀ ਰਾੜਾ ਸਾਰੇ ਮਹਾਂਪੁਰਸ਼ਾਂ ਦੀ ਸੰਗਤ ਹੋਈ ਤੇ ਅੱਜ ਵੀ ਉਹ ਭਾਵੇਂ ਸਰੀਰ ਬਿਰਧ ਕਿਤੇ ਵੀ ਕਿਸੇ ਸਟੇਟ ਵਿੱਚ ਵੀ ਜਦੋਂ ਮਿਲਦੇ ਨੇ ਤੇ ਇੰਨੇ ਪ੍ਰਸੰਨ ਹੁੰਦੇ, ਕਹਿੰਦੇ ਸਾਡੇ ਬਾਪੂ ਦੀ ਇਹ ਫਲਵਾੜੀ ਹੈ, ਸਾਡੇ ਬਾਪੂ ਦੀ ਇਹ ਫਲਵਾੜੀ ਹੈ। ਔਰ ਉਸਦੇ ਨਾਲ ਆਪਣੇ ਪਿਆਰੇ ਮਹਾਂਪੁਰਸ਼ਾਂ ਦਾ ਨਾਂ ਲੈ ਕੇ ਦੇਖੋ ਤੇ ਉਹ ਸਿਰ ਚੁਕਾਉਂਦੇ, ਕਹਿੰਦੇ ਕਿ ਇੰਨੀ ਰੂਹਾਨੀਅਤ, ਇੰਨਾ ਪ੍ਰਚਾਰ ਉਹਨਾਂ ਦਾ, ਉੱਥੇ ਪਿਆਰ ਹੈ, ਉੱਥੇ ਈਰਖਾ ਨਹੀਂ ਪਿਆਰ ਹੈ। ਜਿਸ ਮਹਾਂਪੁਰਸ਼ਾਂ ਦੀ ਸੰਗਤ ਕੀਤੇ ਹੋਏ ਪਿਆਰੇ ਹੋ, ਜਦੋਂ ਉਹ ਕੋਈ ਜਿਗਿਆਸੂ ਕੋਈ ਪ੍ਰੇਮੀ ਮਿਲਦਾ ਨਾ ਤੇ ਜੇ ਭਾਈ ਕੋਈ ਅੱਗੋਂ ਰੁੱਖਾ ਬੋਲਦਾ ਤੇ ਦੂਸਰਾ ਅੱਗੋਂ ਜਦੋਂ ਮਿੱਠਾ ਬੋਲਦਾ ਤੇ ਫਿਰ ਆਪੇ ਕਹੇਗਾ ਹਾਂ ਭਾਈ ਇਹ ਮਿੱਠਾ ਕਿਉਂ ਬੋਲਦਾ, ਇਹਨੂੰ ਮਹਾਂਪੁਰਸ਼ਾਂ ਦੀ ਸੰਗਤ ਹੋਈ ਹੈ, ਇਹ ਉਹਨਾਂ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਹੈ। ਉਹ ਜਿਹੜਾ ਅਸਾਮ ਤੋਂ ਆਇਆ ਸੀ ਨਾ, ਉਹਨੂੰ ਪਤਾ ਲੱਗਾ ਵੀ ਮਹਾਂਪੁਰਸ਼ ਤੇ ਇੱਥੇ ਹੈ ਨਹੀਂ, ਅਜੇ ਕਿਤੇ ਬਾਹਰ ਨੇ ਨਦੀ ਵੱਲ, ਤੇ ਉਹਨੇ ਪਹਿਲਾਂ ਸਿੰਘਾਂ ਨੂੰ ਰੁੱਖਾਂ 'ਚ ਬੋਲਿਆ ਤੇ ਉਹ ਅੱਗੋਂ ਨਿਮਰਤਾ ਨਾਲ ਪਿਆਰ ਨਾਲ ਬੋਲਦੇ ਨੇ ਤੇ ਹੈਰਾਨ ਹੋ ਗਿਆ ਤੇ ਜਦੋਂ ਇਹੋ ਜਿਹੇ ਬਚਣਗੇ ਕਿੱਥੇ ਹੋ ਤੁਹਾਡਾ ਸੰਤ, ਉਹਨਾਂ ਨੇ ਕਿਹਾ ਆਓ ਜੀ ਤੁਹਾਨੂੰ ਦੱਸ ਦਿਨ। ਉਹ ਮਹਾਂਪੁਰਸ਼ ਹੁਣ ਨਦੀ ਵੱਲ ਸਨ ਇੱਕ ਪਾਸੇ ਤੇ ਦੂਸਰੀ ਜਗ੍ਹਾ ਪਏ ਸੀ ਚਾਦਰਾਂ ਲੈ ਕੇ। ਇਹਨੇ ਕੀ ਕੀਤਾ, ਮਹਾਂਪੁਰਸ਼ ਪਏ ਨੇ ਚਾਦਰਾਂ ਲੈ ਕੇ ਤੇ ਇਹਨੇ ਜਾ ਕੇ ਛਾਤੀ ਤੇ ਪੈਰ ਰੱਖ ਦਿੱਤਾ। ਦੇਖੋ ਅਸੀਂ ਜਰ ਲਾਂਗੇ ਕਿਤੇ, ਤੇ ਮਹਾਂਪੁਰਸ਼ਾਂ ਨੇ ਆਪਣੇ ਮੁਖ ਤੋਂ ਚਾਦਰਾ ਨਹੀਂ ਲਾਇਆ, ਨਾ ਕੋਈ ਕੌੜਾ ਫਿੱਕਾ ਬੋਲ ਕੇ, ਬਲਕਿ ਲੰਮੇ ਪਏ ਪਏ ਹੱਥਾਂ ਨਾਲ ਉਹਦਾ ਪੈਰ ਘੁੱਟਣ ਲੱਗ ਪਏ। ਦੇਖੋ ਇਹਦੇ ਮਨ ਚ ਅਜੇ ਵੀ ਸ਼ੰਕਾ, ਅਜੇ ਵੀ ਇਹ ਜਿਹੜਾ ਪਰਖ ਕਰਨ ਗਿਆ ਸੀ ਵੀ ਐਸਾ ਹੋ ਨਹੀਂ ਸਕਦਾ। ਮਹਾਂਪੁਰਸ਼ ਜਦੋਂ ਹੱਥ ਨਾਲ ਘੁੱਟਣ ਲੱਗ ਪਏ ਤੇ ਪਿਆਰੇ ਨੇ ਫੇਰ ਪੈਰ ਜ਼ੋਰ ਨਾਲ ਮਾਰਿਆ, ਕਹਿਣ ਲੱਗਾ ਪਖੰਡ ਕਰਦੇ ਹੋ, ਤੇ ਮਹਾਂਪੁਰਸ਼ ਫੇਰ ਵੀ ਮਿੱਠ ਬੋਲੜੇ ਪਿਆਰੇ। ਅਖੀਰ ਇਹਦੀ ਅੱਖਾਂ ਚੋਂ ਸ਼ਮ ਸ਼ਮ ਹੰਝੂ ਚੱਲ ਪਏ ਤੇ ਮਹਾਂਪੁਰਸ਼ਾਂ ਦੇ ਚਰਨਾਂ ਤੇ ਮੱਥਾ ਟੇਕਿਆ, ਮੈਨੂੰ ਮਾਫ ਕਰਿਆ ਜੇ ਮੈਂ ਤੁਹਾਡੀ ਪਰਖ ਕੀਤੀ ਹੈ, ਮੈਂ ਸਮਝਦਾ ਸੀ ਕਲਯੁਗ ਦੇ ਅੰਦਰ ਐਸੇ ਮਹਾਂਪੁਰਸ਼ ਨਹੀਂ ਹੋ ਸਕਦੇ, ਪਰ ਤੁਸੀਂ ਮਹਾਂਪੁਰਸ਼ ਹੋ। ਆਪਣੇ ਪਿਆਰੇ ਮਹਾਂਪੁਰਸ਼ਾਂ ਨੂੰ ਇੱਕ ਫਿੱਕੇ ਬੋਲ ਬੋਲਣ ਲੱਗ ਪਿਆ, ਬੋਲੀ ਗਿਆ, ਯੂਪੀ ਦਾ ਬਚਨ ਹੈ, ਬੋਲੀ ਗਿਆ। ਮਹਾਂਪੁਰਸ਼ ਉਸੇ ਤਰ੍ਹਾਂ ਮੁਸਕਰਾਉਂਦੇ ਰਹੇ। ਅਖੀਰ ਕੀ ਕਹਿੰਦਾ, ਕਹਿੰਦਾ ਕੀ ਕਰਾਂ, ਬਹੁਤ ਕੁਛ ਕਿਹਾ, ਬਹੁਤ ਕੁਛ ਕਿਹਾ, ਬੜਾ ਬੋਲਿਆ, ਕੋਈ ਜਵਾਬ ਹੀ ਨਹੀਂ ਦਿੰਦਾ, ਉਸੇ ਚੁੱਪ ਹੈ, ਹੋਰ ਕੀ ਕਹਾਂ। ਹੁਣ ਬਾਜ਼ਾਰ ਤੇ ਜਾ ਰਹੇ ਨੇ, ਇੱਕ ਸ਼ਰਾਬੀ ਨੇ ਰੱਜਿਆ ਸ਼ਰਾਬ ਦਾ ਜੱਫਾ ਪਾ ਲਿਆ ਤੇ ਮੂੰਹ ਚੋਂ ਨਾਲ ਦੇ ਨਾਲ ਹੀ ਉਲਟੀ ਕਰ ਦਿੱਤੀ ਬਾਂਹ ਤੇ। ਮੇਰਾ ਖਿਆਲ ਹੈ ਵੀ ਸਾਡੇ ਨਾਲ ਇਹੋ ਜਿਹਾ ਵਰਤਾਰਾ ਕਰੇ ਨਾ ਤੇ ਅਸੀਂ ਤੇ ਕਹਾਂਗੇ ਕਿ ਇਹਨੂੰ ਐਸਾ ਸਬਕ ਸਿਖਾਓ ਜਿਹੜਾ ਸਾਰੀ ਜ਼ਿੰਦਗੀ ਯਾਦ ਕਰੇ। ਇਹਦੀ ਹਿੰਮਤ ਕਿਵੇਂ ਪੈ ਗਈ ਹੈ? ਪਰ ਮਹਾਂਪੁਰਸ਼ਾਂ ਨੇ ਇਉਂ ਪਿਆਰ ਕੀਤਾ, ਸੁਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨਾ ਰਾਕਸ ਤੇਤੇ, ਜੀਵਨ ਹੀ ਬਦਲ ਕੇ ਰੱਖ ਦਿੱਤਾ, ਉਹਦਾ ਜੀਵਨ ਹੀ ਬਦਲ ਕੇ ਰੱਖ ਦਿੱਤਾ। ਉਹਦੇ ਪਿਆਰਿਆਂ ਦਾ ਸੁਭਾਅ ਹੀ ਐਸਾ, ਕਿਉਂਕਿ ਉਸ ਮਾਲਕ ਦਾ ਸੁਭਾਅ ਐਸਾ, ਜਿਹੜੇ ਉਹਦੇ ਨਾਲ ਜੁੜੇ ਨੇ ਉਹਨਾਂ ਦਾ ਵੀ ਸੁਭਾਅ ਹੀ ਐਸਾ। ਇਸ ਕਰਕੇ ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ ਮੋਰਾ ਹੋ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌਰਾ। ਹਰ ਸੱਜਣ ਸਵਾਮੀ ਪ੍ਰੀਤਮ ਮੇਰਾ, ਹਰ ਸੱਜਣ ਸਵਾਮੀ ਪ੍ਰੀਤਮ ਮੇਰਾ, ਮਿੱਠੇ ਮਿੱਠੇ ਬੋਲ ਬੋਲਦਾ ਸੱਜਣ ਸਵਾਮੀ ਪ੍ਰੀਤਮ ਮੇਰਾ, ਮਿੱਠੇ ਮਿੱਠੇ ਬੋਲ ਬੋਲਦਾ ਪ੍ਰੀਤਮ। ਸੱਚਾ ਗੁਰੂ ਨਾਨਕ ਸਾਹਿਬ ਰੀਠੇ ਥੱਲੇ ਬੈਠੇ ਹੈ, ਜਿਸ ਪਾਸੇ ਗੁਰੂ ਬਾਬਾ ਜੀ ਗੁਰੂ ਨਾਨਕ ਸਾਹਿਬ ਬੈਠੇ ਉਸ ਪਾਸੇ ਦੇ ਰੀਠੇ ਮਿੱਠੇ, ਦੂਸਰੇ ਪਾਸੇ ਦੇ ਰੀਠੇ ਕੌੜੇ। ਦਰਖਤ ਇੱਕੋ ਹੀ, ਦੂਜੇ ਕਿਉਂ ਨਹੀਂ ਮਿੱਠੇ ਹੋਏ? ਉਹ ਸਿੱਧ ਨਾਥ ਜੋਗੀ ਬੈਠੇ ਹੈ ਜਿੱਥੇ ਅਹੰਕਾਰ ਹੈ, ਅੰਦਰੋਂ ਤਪੇ ਹੋਏ ਨੇ, ਮਿਠਾਸ ਨਹੀਂ ਕ੍ਰੋਧ ਹੈ। ਜਦ ਤੁਸੀਂ ਇਤਿਹਾਸ ਪੜ੍ਹੋਗੇ ਨਾ, ਪੁਰਾਤਨ ਇਤਿਹਾਸ, ਜਿਨ੍ਹਾਂ ਨੇ ਬੜੇ ਬੜੇ ਤਪ ਕੀਤੇ ਹੈ, ਇਹ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਹੈ, ਜਿਨ੍ਹਾਂ ਨੇ ਤਪੱਸਿਆ ਦੀ ਥਾਂ ਸੇਵਾ ਨੂੰ ਬਖਸ਼ੀ ਹੈ ਤੇ ਪ੍ਰਾਣਾਯਾਮ ਦੀ ਥਾਂ ਭਗਤੀ ਸਿਮਰ ਨੂੰ ਬਖਸ਼ੀ ਹੈ, ਜਿਨ੍ਹਾਂ ਨੇ ਬੜੇ ਬੜੇ ਕਸ਼ਟ ਯੋਗ ਸਾਧਨ ਕੀਤੇ, ਰਿੱਧੀਆਂ ਸਿੱਧੀਆਂ ਸ਼ਕਤੀਆਂ ਪ੍ਰਾਪਤ ਕਰ ਲਈਆਂ, ਕਿਸੇ ਨੂੰ ਵਰ ਦੇਣ ਦੀ, ਕਿਸੇ ਨੂੰ ਸਰਾਪ ਦੇਣ ਦੀ ਸਮਰੱਥਾ ਹੋ ਗਈ। ਪਰ ਦੇਖਿਆ ਜਾਵੇ ਤੇ ਉਹਨਾਂ ਨੇ ਜਿਹੜੇ ਸਾਧਨ ਕੀਤੇ ਉੱਥੇ ਕ੍ਰੋਧ ਪ੍ਰਧਾਨ ਹੋ ਗਿਆ। ਜਦੋਂ ਤੁਸੀਂ ਇਤਿਹਾਸ ਪੜ੍ਹੋ ਸੁਣੋਗੇ ਤੇ ਇਹ ਗੱਲ ਸਾਹਮਣੇ ਆਏਗੀ ਕਿ ਉਹ ਵਰ ਤਾਂ ਕਿਸੇ ਵਿਰਲਣ ਦਿੱਤਾ ਹੋਏਗਾ, ਸ਼ਰਾਬ ਬਹੁਤੇ ਦਿੰਦੇ ਰਹੇ, ਦੁਰਭਾਸ਼ਾ ਰਿਖੀ। ਤੇ ਜਾ ਰਹੇ ਨੇ ਤੇ ਅੱਗੇ ਰਿਸ਼ੀਆਂ ਦਾ ਆਸ਼ਰਮ ਹੈ ਤੇ ਉੱਥੇ ਇੱਕ ਬੀਬੀ ਜਿਸ ਦਾ ਨਾਂ ਸ਼ਕੁੰਤਲਾ ਹੈ, ਇਹ ਰਾਜੇ ਦੁਸ਼ਯੰਤ ਦੀ ਰਾਣੀ ਸੀ। ਇਹ ਰਿਸ਼ੀ ਦੀ ਬੇਟੀ ਸੀ ਤੇ ਰਾਜੇ ਦੁਸ਼ਯੰਤ ਨਾਲ ਇਹਦੀ ਸ਼ਾਦੀ ਹੋ ਗਈ ਤੇ ਰਾਜੇ ਦੁਸ਼ਯੰਤ ਨੇ ਆਪਣੀ ਮੁੰਦਰੀ ਦਿੱਤੀ ਜਦੋਂ ਸ਼ਾਦੀ ਹੋਈ ਵੀ ਆਹ ਰਾਜ ਵਿੱਚ ਤੂੰ ਆਉਣਾ ਤੇ ਆਹ ਨਿਸ਼ਾਨੀ ਲੈ ਕੇ ਆ ਜਾਏ। ਇਹ ਜਿਹੜੀ ਰਾਣੀ ਸ਼ਕੁੰਤਲਾ ਬੈਠੀ ਹੈ ਤੇ ਇਹਦਾ ਧਿਆਨ ਆਪਣੇ ਪਤੀ ਰਾਜੇ ਦੁਸ਼ਯੰਤ ਦੇ ਵਿੱਚ ਹੈ। ਥੋੜੇ ਦਿਨ ਹੋਏ ਸੀ ਸ਼ਾਦੀ ਹੋਈ ਨੂੰ। ਜਦੋਂ ਦਰਬਾਰਸ਼ਾਹ ਰਿਖੀ ਜੀ ਆਏ ਤੇ ਸਾਰਿਆਂ ਨੇ ਉੱਠ ਕੇ ਨਮਸਕਾਰ ਕੀਤੀ, ਸਤਿਕਾਰ ਕੀਤਾ ਤੇ ਇਹ ਬੀਬੀ ਵਿਚਾਰੀ ਆਪਣੇ ਪਤੀ ਦੇ ਧਿਆਨ ਚ ਬੈਠੀ ਹੈ, ਇਹਨੂੰ ਕੋਈ ਖਿਆਲ ਨਹੀਂ ਆਇਆ ਤੇ ਇਹਨੇ ਦੇ ਵਿੱਚ ਹੀ ਦਰਬਾਰਸ਼ਾਹ ਰਿਖੀ ਆਪਣੇ ਤੋਂ ਬਾਹਰ ਹੋ ਗਿਆ ਵੀ ਦੱਸ ਜੇ ਇਹਨੇ ਨਹੀਂ ਮੱਥਾ ਟੇਕਿਆ ਤੈਨੂੰ ਸਾਰਿਆਂ ਨੇ ਟੇਕਿਆ ਇੱਕ ਨਾ ਕੀ ਫਰਕ ਪੈਣ ਲੱਗਾ ਹੈ। ਇੱਕ ਮਹਾਤਮਾ ਨੂੰ ਕਹਿਣ ਲੱਗੇ ਜੀ ਤੁਹਾਨੂੰ ਆ ਬੰਦੇ ਦੋ ਚਾਰ ਫਲਾਣੇ ਜੀ ਉੱਥੇ ਬੜਾ ਜੀ ਮਾੜਾ ਕਹਿੰਦੇ ਹੈ। ਉਹ ਕਹਿੰਦੇ ਜੇ ਦੋ ਚਾਰ ਮਾੜਾ ਕਹਿੰਦੇ ਲੱਖਾਂ ਸਾਨੂੰ ਚੰਗਾ ਵੀ ਕਹਿੰਦੇ ਕੀ ਫਰਕ ਪੈਂਦਾ ਕਹਿੰਦੇ ਹੈ। ਕਹਿੰਦੇ ਇਹਦੇ ਨਾਲ ਕੀ ਫਰਕ ਹੈ ਭਾਈ, ਜੇ ਦੋ ਚਾਰ ਨਿੰਦਿਆ ਕਰਦੇ ਹੈ ਤੇ ਕਹਿੰਦੇ ਲੱਖਾਂ ਭਾਈ ਵਿਡਿਆ ਕਿ ਨਾ ਸਾਨੂੰ ਇਹਦਾ ਫਰਕ ਹੈ ਨਾ ਉਹਦਾ ਫਰਕ ਹੈ। ਉਸ ਤੋਂ ਨਿੰਦਾ ਦੋ ਤਿਆਗਾ ਖੋਜਾ ਪੰਦਰਬਾਨਾ। ਹੁਣ ਉਹਨੂੰ ਵੀ ਸਾਰਿਆਂ ਨੇ ਮੈਨੂੰ ਮੱਥਾ ਟੇਕਿਆ, ਇਹਨੇ ਕਿਉਂ ਨੀ ਟੇਕਿਆ, ਇਹਨੇ ਚ ਸ਼ਰਾਬ ਦੇ ਦਿੱਤਾ। ਕਹਿਣ ਲੱਗੇ ਦਰਬਾਰਸ਼ਾਹ ਰਿਖੀ ਕਹਿੰਦਾ ਜਿਹਦੇ ਪਿਆਰ ਚ ਤੂੰ ਬੈਠੀ ਹੈ ਮੈਨੂੰ ਉੱਠ ਕੇ ਮੱਥਾ ਨੀ ਟੇਕਿਆ ਉਹ ਤੈਨੂੰ ਭੁੱਲ ਜਾਏਗਾ, ਉਹ ਤੈਨੂੰ ਭੁੱਲ ਜਾਏਗਾ। ਲਓ ਪਰਿਵਾਰ ਨੇ ਮਿੰਨਤਾਂ ਕੀਤੀਆਂ, ਇਹਨੇ ਵੀ ਮਿੰਨਤਾਂ ਕੀਤੀਆਂ, ਰਿਸ਼ੀ ਜੀ ਮੈਨੂੰ ਪਤਾ ਨਹੀਂ ਸੀ ਮੈਂ ਤੇ ਆਪਣੇ ਪਤੀ ਦੇ ਧਿਆਨ ਚ ਬੈਠੀ ਸੀ, ਚਲੋ ਮੈਂ ਤੁਹਾਡੀ ਬੱਚੀ ਆ ਮੈਂ ਭੁੱਲ ਗਈ ਆ। ਮਸਾਂ ਕਿਤੇ ਮਨਾਇਆ ਸਾਰੇ ਟੱਬਰ ਨੇ ਸਾਰਿਆਂ ਇਕੱਠਿਆਂ ਹੋ ਕੇ ਫੇਰ ਜਾ ਕੇ ਕਿਤੇ ਕਹਿ ਲੱਗੇ ਚੰਗਾ ਫਿਰ ਜਦੋਂ ਉਹ ਮੁੰਦਰੀ ਜਿਹੜੀ ਹੈ ਨਾ ਉਹਦੇ ਕੋਲ ਪਹੁੰਚੇਗੀ ਫਿਰ ਤੈਨੂੰ ਬੁਲਾ ਲਏਗਾ। ਉਹ ਜਿਹੜੀ ਮੁੰਦਰੀ ਸੀ ਉਹ ਗੁਆਚ ਗਈ, ਡਿੱਗ ਪਈ ਪਾਣੀ ਦੇ ਵਿੱਚ, ਮੱਛੀ ਦੇ ਪੇਟ ਚ ਚਲੀ ਗਈ। ਖੈਰ ਸਾਖੀ ਲੰਮੀ ਹੈ, ਇਹ ਰਾਜ ਚ ਗਈ ਉਹਨੇ ਕਿਹਾ ਮੈਂ ਤੈਨੂੰ ਜਾਣਦਾ ਨਹੀਂ, ਕਿੰਨਾ ਚਿਰ ਰੁਲਦੀ ਰਹੀ। ਅਖੀਰ ਜਾ ਕੇ ਜਦੋਂ ਰਾਜੇ ਕੋਲ ਮੁੰਦਰੀ ਆਈ ਫੇਰ ਖਿਆਲ ਆਇਆ ਵੀ ਇੱਥੇ ਸ਼ਕੁੰਤਲਾ ਦੀ ਮੁੰਦਰੀ ਹੈ, ਫੇਰ ਜਾ ਕੇ ਬੁਲਾਇਆ। ਬੇਨਤੀ ਕਰਨ ਤੋਂ ਭਾਵ ਛੋਟੀ ਜਿਹੀ ਗੱਲ ਤੇ ਸ਼ਰਾਬ। ਸ਼ਰਾਬ ਕਿਉਂ ਕਿ ਤਪੱਸਿਆ ਕੀਤੀ ਹੈ। ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ ਪਿਆਰਿਓ ਜਿੱਥੇ ਸੇਵਾ ਸਿਮਰਨ ਕਰਕੇ ਨਿਮਰਤਾ ਆਉਂਦੀ ਹੈ, ਨਿਮਰਤਾ ਆਉਂਦੀ, ਕ੍ਰੋਧ ਨਹੀਂ। ਮਹਾਂਪੁਰਸ਼ ਉਸ ਅਸਾਮ ਤੋਂ ਆਏ ਦਾ ਪੈਰ ਘੁੱਟਣ ਲੱਗ ਪਏ, ਉਹਨੇ ਫੇਰ ਬੋਲਿਆ ਫੇਰ ਪੈਰ ਮਾਰਿਆ ਪਖੰਡ ਕਰਨਾ ਤੇ ਮਹਾਂਪੁਰਸ਼ ਫੇਰ ਉੱਠ ਕੇ ਕਹਿੰਦੇ ਸਾਨੂੰ ਪਤਾ ਨਹੀਂ ਸੀ ਤੁਸੀਂ ਆ ਰਹੇ ਨੇ, ਉੱਠ ਕੇ ਤੁਹਾਡਾ ਸਤਿਕਾਰ ਕਰਦੇ ਤੇ ਸ਼ਮ ਸ਼ਮ ਕਰਕੇ ਪਿਆਰਿਓ ਅਸਾਮ ਤੋਂ ਆਇਆ ਮਹਾਤਮਾ ਰੋਣ ਲੱਗ ਪਿਆ। ਬੇਨਤੀ ਕਰ ਤੋਂ ਭਾਵ ਜਿਹੜੇ ਰੱਬ ਦੇ ਪਿਆਰੇ ਨੇ ਉਹ ਹਮੇਸ਼ਾ ਮਿੱਠ ਬੋਲ ਰਹੇ ਨੇ ਪਿਆਰੇ। ਇੱਕ ਪਾਸੇ ਹੰਕਾਰ ਹੈ, ਕ੍ਰੋਧ ਹੈ, ਈਰਖਾ ਹੈ ਉਸ ਰੀਠੇ ਦੇ ਅੱਧੇ ਪਾਸੇ ਬੈਠੇ ਜੋਗੀ ਸਿੱਧਨਾਥ, ਇੱਕ ਪਾਸੇ ਮੇਰੇ ਗੁਰੂ ਨਾਨਕ ਸਾਹਿਬ ਬੈਠੇ ਹੈ। ਜਿੱਥੇ ਗੁਰੂ ਨਾਨਕ ਸਾਹਿਬ ਬੈਠੇ ਹੈ ਉਹ ਰੀਠੇ ਮਿੱਠੇ ਹੋ ਗਏ, ਉਹ ਰੀਠੇ ਮਿੱਠੇ ਹੋ ਗਏ, ਦੂਜੇ ਪਾਸੇ ਤੇ ਨਹੀਂ ਹੋਏ। ਰੀਠੇ ਮਿੱਠੇ ਹੋ ਗਏ, ਸੱਜਣ ਠੱਗ ਆਪ ਤਰਿਆ ਤਾਰਨ ਹਾਰਾ ਬਣ ਗਿਆ। ਪਿਆਰੋ ਰੀਠੇ ਨੇ ਅਸਰ ਕਬੂਲ ਕਰ ਲਿਆ, ਜੇ ਵਲੀ ਕੰਧਾਰੀ ਨੇ ਪਹਾੜ ਸੁੱਟਿਆ ਉਹ ਪਹਾੜ ਨੇ ਵੀ ਆਪਣਾ ਅਸਰ ਕਬੂਲ ਕਰ ਲਿਆ। ਜਦੋਂ ਗੁਰੂ ਬਾਬਾ ਜੀ ਨੇ ਪੰਜਾ ਲਾਇਆ ਨਾ ਸੱਤ ਕਰਤਾਰ ਕਹਿ ਕੇ ਤੇ ਉਹ ਪੱਥਰ, ਉਹਨੇ ਕਿਹਾ ਵੀ ਹੁਣ ਇਹ ਦੁਨੀਆ ਦਰਸ਼ਨ ਕਰੇਗੀ, ਇਹ ਪੰਜਾ ਜਿਹੜਾ ਗੁਰੂ ਨਾਨਕ ਸਾਹਿਬ ਨੇ ਲਾਇਆ ਹੈ ਨਾ ਉਹਨੇ ਆਪਣੇ ਚ ਰੱਖ ਲਿਆ, ਉਹ ਯਾਦ ਅਮਿੱਟ ਹੋ ਗਈ। ਉਹਨਾਂ ਨੇ ਬਚਨਾਂ ਦੀ ਕਮਾਈ ਕੀਤੀ, ਬਲੀ ਕੰਧਾਰੀ ਦਾ ਹੰਕਾਰ ਖਤਮ ਹੋ ਗਿਆ। ਬੇਨਤੀ ਦਾਸ ਕਰ ਰਿਹਾ ਸੀ ਕਿਉਂਕਿ ਉਹਨੇ ਆਪਣਾ ਸਾਰਾ ਹੰਕਾਰ ਸਭ ਕੁਛ ਗੁਰੂ ਦੀ ਸ਼ਰਨ ਵਿੱਚ ਰੱਖ ਦਿੱਤਾ। ਸੱਜਣ ਠੱਗ ਨੇ ਸਭ ਕੁਛ ਗੁਰੂ ਦੀ ਸ਼ਰਨ 'ਚ ਰੱਖ ਦਿੱਤਾ, ਭੂਮੀ ਚੋਰ ਨੇ ਰੱਖ ਦਿੱਤਾ, ਗਨਕਾਂ ਨੇ ਰੱਖ ਦਿੱਤਾ, ਤੇ ਉਹਨਾਂ ਨੇ ਗੁਰੂ ਦਾ ਬਚਨ ਕਮਾ ਲਿਆ। ਉਹਨਾਂ ਨੇ ਜੋ ਸੁਣਿਆ ਗੁਰੂ ਤੋਂ ਉਹਨੂੰ ਮੰਨ ਲਿਆ। ਜਪਜੀ ਸਾਹਿਬ ਦੇ ਅੰਦਰ ਆਪਾਂ ਜਦੋਂ ਬਾਣੀ ਪੜ੍ਹਨੇ ਆ ਨਾ, ਨਿਤਨੇਮ ਵਿੱਚੋਂ ਇੱਕ ਪੰਕਤੀ ਦੀ ਵਿਚਾਰ ਰੋਜ਼ ਕਰ ਲਿਆ ਕਰੋ, ਅਰਥ ਪੜੋ ਬਾਣੀ ਦੇ, ਫਿਰ ਇੱਕ ਪੰਕਤੀ ਦੀ ਜ਼ਰੂਰ ਵਿਚਾਰ। ਵੈਸੇ ਤਾਂ ਸਾਰੀ ਬਾਣੀ ਨਾਲ ਹੀ ਬੜੀ ਸ਼ਰਧਾ ਨਾਲ ਜੁੜ ਕੇ ਪੜ੍ਹਨਾ ਚਾਹੀਦਾ, ਜਦੋਂ ਅਰਥ ਆਉਂਦੇ ਹੋਣਗੇ ਸਾਨੂੰ ਫਿਰ ਆਨੰਦ ਹੋਰ ਆਏਗਾ। ਸੁਣਿਆ ਦੀਆਂ ਪੌੜੀਆਂ ਆਉਂਦੀਆਂ ਚਾਰ, ਫਿਰ ਮੰਨਣ ਦੀਆਂ ਚਾਰ ਪੌੜੀਆਂ ਆਉਂਦੀਆਂ। ਸੁਣਿਆ ਮੰਨਿਆ ਮਨ ਕੀਤਾ ਭਾਉ, ਸੁਣ ਕੇ ਮੰਨਣਾ, ਫਿਰ ਨਿਧਿਆਸਣ ਭਾਵ ਪ੍ਰੈਕਟੀਕਲ ਜੀਵਨ ਕਮਾਈ ਕਰਨੀ। ਮੇਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਿਆਰਿਓ, ਸੁਣ ਕੇ ਮੰਨੋ ਤੇ ਕਮਾ ਲਓ। ਤੇ ਜਦੋਂ ਬੇਨਤੀ ਕਰੀਏ ਸੱਚੇ ਪਾਤਸ਼ਾਹ ਵੀ ਕਿੰਨਾ ਕੁ ਸਮਾਂ, ਵੀ ਅਜੇ ਤੇ ਸਾਡੀ ਉਮਰ ਬਥੇਰੀ ਹੋਣੀ ਹੈ, ਵੀ ਕਮਾ ਲਾਂਗੇ, ਫਿਰ ਜਪ ਲਾਂਗੇ, ਅਜੇ ਸਾਨੂੰ ਕੰਮ ਬੜੇ ਹੈ। ਤੇ ਮੇਰੇ ਸਤਿਗੁਰ ਕਹਿੰਦੇ ਫੇਰ ਤੇ ਨਾ ਪਾਓ, ਜੇ ਬਚਪਨ ਹੈ ਜਵਾਨੀ ਦੀ ਉਡੀਕ ਨਾ ਕਰੋ, ਜਵਾਨੀ ਹੈ ਬੁਢੇਪੇ ਦੀ ਉਡੀਕ ਨਾ ਕਰੋ, ਬੁਢੇਪਾ ਹੈ ਤੇ ਹੋਰ ਅੱਗੇ ਉਮਰ ਦੀ ਉਡੀਕ ਨਾ ਕਰੋ। ਆਪਣੇ ਹਰ ਸਵਾਸ ਨੂੰ ਆਖਰੀ ਸਵਾਸ ਸਮਝੋ। ਤੇ ਮੇਰੇ ਸਤਿਗੁਰੂ ਕਹਿੰਦੇ ਇਹਦੇ 'ਚ ਦੇਰ ਨਾ ਲਾਓ, ਜੇ ਤੁਸੀਂ ਜਪਣਾ ਉਸ ਮਾਲ ਦਾ ਸਿਮਰਨ ਕਰਨਾ, ਰਾਮ ਜਪੋ ਜੀ ਐਸੇ ਐਸੇ ਧਰੂਪ ਪ੍ਰਹਿਲਾਦ ਜਪਿਓ ਹਰ ਜੈਸੇ, ਜਿਵੇਂ ਧਰੂਪ ਤੇ ਪ੍ਰਹਿਲਾਦ ਨੇ ਜਪਿਆ। ਭਾਈ ਦੇਖੋ ਦੂਸਰੇ ਪਾਸੇ ਦੇਖਿਆ ਜਾਵੇ ਤੇ ਮੇਰੇ ਨੌਵੇਂ ਗੁਰੂ ਨਾਨਕ ਸਾਹਿਬ ਕਹਿੰਦੇ ਸਿਰ ਕੰਪਿਓ ਪਗ ਡਗ ਮਗੇ, ਨੈਣ ਜੋਤ ਤੇ ਹੀਨ ਕਹੋ ਨਾਨਕ ਇਹ ਬਿਦ ਪਈ ਤਉ ਨ ਹਰ ਰਸ ਲੀਨ। ਕਹਿੰਦੇ ਆ ਅਵਸਥਾ ਆ ਜਾਂਦੀ ਹੈ, ਸਿਰ ਕੰਬਣਾ ਸ਼ੁਰੂ ਹੋ ਜਾਂਦਾ, ਪੈਰ ਥਿੜਕਦੇ ਨੇ, ਅੱਖਾਂ ਦੀ ਜੋਤ ਘਟ ਜਾਂਦੀ ਹੈ, ਸਰੀਰ ਦੇ ਅੰਗ ਸਾਰੇ ਜਵਾਬ ਦੇ ਦਿੰਦੇ ਹੈ, ਪੈਰ ਚੱਲਣ ਤੋਂ, ਹੱਥ ਕੁਛ ਕਰਨ ਤੋਂ, ਕੰਨ ਸੁਣਨ ਤੋਂ, ਅੱਖਾਂ ਦੇਖਣ ਤੋਂ, ਜ਼ਬਾਨ ਬੋਲਣ ਤੋਂ। ਪਰ ਕਹਿੰਦੇ ਦੇਖੋ ਅਜੇ ਵੀ ਨਾਮ ਵਾਲੇ ਪਾਸੇ ਨਹੀਂ ਆਉਂਦਾ, ਅਜੇ ਵੀ ਨਾਮ ਵਾਲੇ ਪਾਸੇ ਨਹੀਂ ਆਉਂਦਾ। ਮਹਾਂਪੁਰਸ਼ ਧਾਰਨਾ ਪੜਿਆ ਕਰਦੇ, ਕਾਲੇ ਲੰਘੇ ਧੌਲਿਆਂ ਦੀ ਵਾਰੀ ਆ ਗਈ ਹੈ, ਅਜੇ ਵੀ ਨਹੀਂ ਨਾਮ ਜਪਦਾ, ਅਜੇ ਵੀ ਨਹੀਂ ਜਪਦਾ। ਭਾਈ ਆ ਹਾਲਤ ਹੈ। ਤੇ ਮੇਰੇ ਗੁਰੂ ਬਾਬਾ ਜੀ ਕਹਿੰਦੇ ਭਾਈ ਤੁਸੀਂ ਫੇਰ ਤੇ ਨਾ ਪਾਓ, ਫੇਰ ਦਾ ਕੀ ਪਤਾ, ਹਮ ਆਦਮੀ ਹਾਂ ਇੱਕ ਦਮੀ ਮੋਲਤ ਮੋਤ ਨਹੀਂ, ਜੇ ਜਪਣਾ ਤੇ ਧਰੂਪ ਪ੍ਰਹਿਲਾਦ ਵਾਂਗੂ ਜਪ ਲਓ। ਛੋਟੀ ਉਮਰ ਦੇ ਮਹਾਤਮਾ ਸਾਧੂ ਤੁਰੇ ਜਾਂਦੇ। ਇੱਕ ਘਰ ਜਾ ਕੇ ਆਵਾਜ਼ ਦਿੱਤੀ ਤੇ ਜਿਹੜੀ ਬੀਬੀ ਆਈ ਨਾ ਅੰਦਰੋਂ, ਉਸ ਮਾਲਕ ਨੂੰ ਮੰਨਣ ਵਾਲੀ ਸੀ, ਇੱਕ ਪੰਡਿਤ ਗੁਲਾਬ ਸਿੰਘ ਇੱਕ ਜਗ੍ਹਾ ਲਿਖਦੇ ਆ, ਕਹਿੰਦੇ ਵਰਮਾ ਉਹਨਾਂ ਦੇਖਿਆ ਕਿ ਸਾਧੂਆਂ ਦਾ ਟੋਲਾ ਜਾ ਰਿਹਾ ਤੇ ਕਹਿਣ ਲੱਗੇ ਵੀ ਵਰਮਾ ਆ ਕੀ ਕੀਤਾ ਏ, ਤੂੰ ਇਹਨਾਂ ਨੂੰ ਪੇਟ ਨਹੀਂ ਸੀ ਲਾਉਣਾ, ਇਹ ਆਰਾਮ ਨਾਲ ਬੈਠੇ ਭਜਨ ਕਰਦੇ, ਇਹਨਾਂ ਨੂੰ ਤੂੰ ਪੇਟ ਲਾ ਦਿੱਤਾ ਤੇ ਇਹਨਾਂ ਨੂੰ ਘਰ ਘਰ ਜਾ ਕੇ ਅਲਖ ਜਗਾਉਣੀ ਪੈਂਦੀ ਹੈ, ਫਿਰ ਦੋ ਪ੍ਰਸ਼ਾਦੇ ਲੈਣੇ ਪੈਂਦੇ ਨੇ, ਕਿਤੇ ਕੱਪੜਾ ਲੈਂਦੇ ਹੈ, ਤੂੰ ਇਹਨਾਂ ਨੂੰ ਪੇਟ ਹੀ ਨਾ ਲਾਉਣੋ ਕੀ ਤੈਨੂੰ ਫਰਕ ਪੈਂਦਾ ਸੀ। ਪਰ ਨਾਲ ਹੀ ਕਹਿੰਦੇ ਬਰਮਾ ਮੇਰੀ ਭੁੱਲ ਹੈ, ਜੇ ਤੂੰ ਪੇਟ ਨਾ ਲਾਉਣੋ ਇੱਕ ਥਾਂ ਬੈਠੇ ਰਹਿੰਦੇ ਤੇ ਦੂਜਿਆਂ ਦਾ ਭਲਾ ਕਿਵੇਂ ਹੁੰਦਾ, ਜਿਨ੍ਹਾਂ ਦਾ ਪ੍ਰਸ਼ਾਦਾ ਛਕਦੇ ਆ ਕੱਪੜਾ ਲੈਂਦੇ ਉਹਨਾਂ ਦਾ ਵੀ ਭਲਾ ਹੋ ਜਾਂਦਾ। ਖੈਰ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਤਾਂ ਜਿਹੜਾ ਮੰਗਣਾ ਹੈ ਬਿਲਕੁਲ ਨਹੀਂ। ਮਾਰ ਕਹਿੰਦੇ ਕਿਰਤ ਕਰੋ, ਨਾਮ ਜਪੋ, ਮਨਸ਼ ਆਪਣੀ ਕਿਰਤ ਕਰੋ। ਉਹ ਛੋਟੀ ਉਮਰ ਦਾ ਬਾਲ ਜਿਸ ਵੇਲੇ ਆਇਆ ਤੇ ਆਵਾਜ਼ ਦਿੱਤੀ ਤੇ ਜਿਹੜੀ ਅੰਦਰੋਂ ਬੀਬੀ ਆਈ ਹੈ ਨਾ, ਉਹਨੇ ਦੇਖਿਆ ਵੀ ਉਮਰ ਬੜੀ ਛੋਟੀ ਹੈ, ਲਿਬਾਸ ਸਾਧੂਆਂ ਵਾਲਾ। ਤੇ ਉਸ ਬੀਬੀ ਨੇ ਕਿਹਾ ਬਾਲੇ ਅਜੋ ਸਵੇਰ ਐ ਬਾਲਕ ਸਾਧੂ, ਅਜੇ ਸਵੇਰ ਹੈ, ਅਜੇ ਬਚਪਨ ਹੈ ਤੇ ਤੂੰ ਹੁਣੇ ਹੀ ਇਸ ਪਾਸੇ ਲੱਗ ਗਿਆ। ਤੇ ਉਸ ਬਾਲ ਸਾਧੂ ਨੇ ਜਿਹੜਾ ਜਵਾਬ ਦਿੱਤਾ ਨਾ, ਅੱਗੋਂ ਜਵਾਬ ਦਿੱਤਾ ਮਾਈ ਮਮ ਡਰ ਕਾਲਕਾ, ਐ ਮਾਤਾ। ਦੇਖੋ ਮਾਈ ਮਮ ਡਰ ਕਾਲਕਾ, ਮੈਨੂੰ ਕਾਲ ਦਾ ਡਰ ਹੈ। ਇੱਕ ਪਾਸੇ ਤੇ ਬਚਪਨ ਵੀ ਲੰਘ ਜਾਂਦਾ, ਜਵਾਨੀ ਵੀ ਲੰਘ ਜਾਂਦੀ ਹੈ, ਬੁਢੇਪਾ ਵੀ ਨੇੜੇ ਚਲਾ ਜਾਂਦਾ, ਫੇਰ ਵੀ ਇਸ ਪਾਸੇ ਆਉਂਦਾ ਹੀ ਨਹੀਂ। ਕਾਲੇ ਲੰਘ ਗਏ ਤੌਲਿਆਂ ਦੀ ਵਾਰੀ ਆ ਗਈ ਆ, ਅਜੇ ਵੀ ਨਹੀਂ ਨਾਮ ਜਪਦਾ। ਲੰਘ ਗਏ ਤੌਲਿਆਂ ਦੀ ਵਾਰੀ ਆ ਗਈ ਆ, ਅਜੇ ਵੀ ਨਹੀਂ ਨਾਮ ਜਪਦਾ। ਛੋਟੀ ਉਮਰ ਦਾ ਬਾਲ ਕਹਿੰਦਾ ਮਾਈ ਮਮ ਡਰ ਕਾਲਕਾ, ਇੱਕ ਪਾਸੇ ਬਿਰਧ ਸਰੀਰ ਹੋ ਜਾਂਦਾ ਫੇਰ ਨਾਮ ਨਹੀਂ ਜਪਦਾ। ਤਾਂ ਹੀ ਤਾਂ ਮੇਰੇ ਸਾਹਿਬ ਕਹਿੰਦੇ ਇੱਕ ਦਾ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ। ਬਾਬਾ ਬੁੱਢਾ ਜੀ ਵਰਗੇ ਬ੍ਰਹਮ ਗਿਆਨੀਆਂ ਨੂੰ ਪਿਆਰੇ ਬਚਪਨ ਚ ਸੋਝੀ ਆ ਗਈ, ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ। ਤੇ ਗੁਰੂ ਬਾਬਾ ਜੀ ਕਹਿੰਦੇ ਕਾਕਾ ਤੈਨੂੰ ਲਗਨ ਕਿਵੇਂ ਲੱਗੀ ਹੈ? ਤੇ ਉਹਨੇ ਕਿਹਾ ਮਹਾਰਾਜ ਇਸ ਇਲਾਕੇ ਦੇ ਜਿਹੜੇ ਲੋਕ ਇਹ ਜਿਨ੍ਹਾਂ ਦਾ ਰਾਜ ਹੈ ਉਹਨਾਂ ਨੇ ਸਾਡੇ ਪਿੰਡ ਤੇ ਹਮਲਾ ਕੀਤਾ, ਤੇ ਜਿੱਥੇ ਪਿੰਡ ਦਾ ਨੁਕਸਾਨ ਉੱਥੇ ਕੋਈ ਫਸਲ ਵੀ ਨਹੀਂ ਛੱਡੀ, ਨਾ ਪੱਕੀ ਨਾ ਹਰੀ, ਜਿਹੜੀ ਉੱਗਦੀ ਸੀ ਉਹ ਵੀ ਖਤਮ ਕਰ ਦਿੱਤੀ। ਦੂਸਰੀ ਸਾਖੀ ਇਹਦੇ ਨਾਲ ਆਉਂਦੀ ਹੈ, ਛੋਟੀਆਂ ਲੱਕੜੀਆਂ ਨੂੰ ਅੱਗ ਪਹਿਲਾਂ ਲੱਗੀ, ਵੱਡੀਆਂ ਨੂੰ ਬਾਅਦ ਲੱਗੀ। ਭਾਈ ਤਾਰੂ ਪੋਪਟ ਹੋਇਆ, ਛੋਟੀ ਉਮਰ ਚ ਲੱਗਣ ਲੱਗੀ ਤੇ ਗੁਰੂ ਨਾਨਕ ਸਾਹਿਬ ਦੀ ਸੰਗਤ ਚ ਰੋਜ਼ ਅੰਮ੍ਰਿਤ ਵੇਲੇ ਆਉਂਦਾ ਤੇ ਜਦੋਂ ਪੁੱਛਿਆ ਬੇਟਾ ਤੈਨੂੰ ਇਹ ਲਗਨ ਕਿਵੇਂ ਲੱਗੀ ਹੈ, ਤੇ ਉਹਨੇ ਵੀ ਕਿਹਾ ਸੱਚੇ ਪਾਤਸ਼ਾਹ ਮੇਰੀ ਮਾਂ ਨੇ ਕਿਹਾ ਸੀ, ਜਦੋਂ ਮੈਂ ਆਪ ਜੀ ਤੋਂ ਬਚਨ ਸੁਣੇ ਵੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਮਾਂ ਨੇ ਕਿਹਾ ਸੀ ਬੇਟਾ ਅੱਗ ਬਾਲ ਤੇ ਵੱਡੀਆਂ ਲੱਕੜੀਆਂ ਨੂੰ ਅੱਗ ਨਹੀਂ ਸੀ ਲੱਗਦੀ, ਜਦੋਂ ਮਾਂ ਨੇ ਸਮਝਾਇਆ ਤੇ ਛੋਟੀਆਂ ਲੱਕੜੀਆਂ ਨੂੰ ਅੱਗ ਪਹਿਲਾਂ ਲੱਗੀ ਵੱਡੀਆਂ ਨੂੰ ਬਾਅਦ ਵਿੱਚ, ਤੇ ਮੇਰੇ ਮਨ ਵਿੱਚ ਆਇਆ ਜਿਵੇਂ ਛੋਟੀਆਂ ਲੱਕੜੀਆਂ ਨੂੰ ਅੱਗ ਪਹਿਲਾਂ ਲੱਗੀ ਵੱਡੀਆਂ ਨੂੰ ਬਾਅਦ ਵਿੱਚ, ਕਿਤੇ ਕਾਲ ਮੈਨੂੰ ਪਹਿਲਾਂ ਨਾ ਖਾ ਜਾਵੇ, ਮੇਰੀ ਉਮਰ ਛੋਟੀ ਹੈ। ਧੰਨ ਉਹ ਹਨ ਜਿਨ੍ਹਾਂ ਨੂੰ ਸੋਝੀ ਆ ਗਈ ਪਿਆਰੋ ਬਚਪਨ ਵਿੱਚ। ਉਹ ਬਾਲ ਸਾਧੂ ਕਹਿੰਦਾ ਮਾਈ ਮਮ ਡਰ ਕਾਲ ਕਾ, ਮੈਨ ਤੇ ਮੌਤ ਦਾ ਡਰ ਹੈ, ਕਾਲ ਦਾ ਡਰ ਹੈ, ਮੈਂ ਜਵਾਨੀ ਦੀ ਉਡੀਕ ਨਹੀਂ ਕਰ ਰਿਹਾ। ਮੇਰੇ ਸਾਹਿਬ ਕਹਿੰਦੇ ਧਰੂ ਨੇ ਜਵਾਨੀ ਦੀ ਉਡੀਕ ਨਹੀਂ ਕੀਤੀ, ਪ੍ਰਹਲਾਦ ਨੇ ਜਵਾਨੀ ਦੀ ਉਡੀਕ ਨਹੀਂ ਕੀਤੀ। ਜਦੋਂ ਪ੍ਰਹਲਾਦ ਨੂੰ ਹਰਨਾਕਸ਼ ਬਾਰ ਬਾਰ ਤਸੀਹੇ ਦੇ ਰਿਹਾ ਸੀ ਨਾ, ਤੂੰ ਮਾਲਕ ਦੀ ਬੰਦਗੀ ਛੱਡ ਦੇ, ਰਾਮ ਦਾ ਨਾਮ ਛੱਡ ਦੇ, ਤੇ ਕਈਆਂ ਨੇ ਸਮਝਾਇਆ ਉਹ ਪ੍ਰਹਲਾਦ ਤੇਰੇ ਪਿਓ ਦਾ ਸੁਭਾਅ ਬੜਾ ਅੜੀਅਲ ਸੁਭਾਅ ਹੈ, ਤੇਰੀ ਉਮਰ ਬੜੀ ਛੋਟੀ, ਤੂੰ ਇਉਂ ਕਰ, ਬਥੇਰਾ ਸਮਾਂ ਪਿਆ ਨਾਮ ਜਪਣ ਦਾ, ਤੇ ਪਿਓ ਦਾ ਕਿਹਾ ਮੰਨ ਲੈ, ਪਿਓ ਦਾ ਕਿਹਾ ਮੰਨ ਲੈ, ਤੂੰ ਛੱਡ ਦੇ ਨਾਮ ਨੂੰ। ਪ੍ਰਹਲਾਦ ਨਹੀਂ ਮੰਨਿਆ ਪਿਆਰਿਓ, ਕਹਿਣ ਲੱਗੇ ਜਵਾਨ ਹੋਏਗਾ ਤੇ ਫੇਰ ਜਪ ਲਈ। ਪ੍ਰਹਲਾਦ ਨੇ ਕਿਹਾ ਜਵਾਨੀ ਦਾ ਕੀ ਪਤਾ ਹੈ, ਸਾਹਮਣੇ ਪਾਣੀ ਸੀ, ਸਰੋਵਰ ਸੀ ਜਾਂ ਛੱਪੜੀ ਸੀ, ਉੱਥੇ ਬੁਲਬਲੇ ਬਣ ਬਣ ਕੇ ਫਟ ਰਿਹਾ। ਪ੍ਰਹਲਾਦ ਕਹਿੰਦਾ ਆ ਦੇਖੋ ਆ ਸਾਹਮਣੇ ਪਾਣੀ ਦੇ ਉੱਤੇ ਬੁਲਬਲੇ ਬਣ ਬਣ ਕੇ ਫਟ ਰਹੇ, ਜ਼ਿੰਦਗੀ ਦਾ ਤੇ ਭਰੋਸਾ ਇੰਨਾ ਕੁ ਹੈ, ਮੈਂ ਜਵਾਨੀ ਦੀ ਉਡੀਕ ਕਿਵੇਂ ਕਰਾਂ, ਜਵਾਨੀ ਨੂੰ ਆਉਣ ਲੱਗਿਆਂ ਜੇ ਕਈ ਸਾਲ ਲੱਗਣੇ ਨੇ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਸਮਝਾਉਂਦੇ, ਜੈਸੇ ਜਲ ਤੇ ਬੁੱਧ ਬੁੱਧਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ। ਪਿਆਰਿਓ ਆ ਜ਼ਿੰਦਗੀ ਦਾ ਭਰੋਸਾ ਇੰਨਾ ਕੁ ਹੈ, ਪਾਣੀ ਦੇ ਬੁਲਬਲੇ ਦਾ। ਇਸ ਕਰਕੇ ਮਾਰੇ ਕਹਿੰਦੇ ਦੇਰ ਨਾ ਲਾਓ, ਜੇ ਆਪਾਂ ਪਿੱਛੇ ਨੂੰ ਮੁੜ ਕੇ ਦੇਖਾਂਗੇ ਨਾ ਵੀ ਆ ਵੀ ਸਾਡੇ ਤੋਂ ਪਿੱਛੇ ਹੈ, ਆ ਵੀ ਪਿੱਛੇ, ਆ ਵੀ ਪਿੱਛੇ ਹੈ, ਅਸੀਂ ਸਭ ਤੋਂ ਪਿੱਛੇ ਹੋ ਜਾਵਾਂਗੇ। ਇਹਦਾ ਮਤਲਬ ਪਤਾ ਕੀ ਹੈ, ਜੇ ਅਸੀਂ ਇਹ ਸੋਚਾਂਗੇ ਵੀ ਆ ਸਾਡੇ ਨਾਲ ਨਾਮ ਘੱਟ ਜਪਦਾ, ਬਾਣੀ ਵੀ ਘੱਟ ਪੜਦਾ, ਆ ਸੇਵਾ ਘੱਟ ਕਰਦਾ, ਆਪਾਂ ਵੀ ਇਹਦੇ ਵੱਲ, ਤੇ ਅਸੀਂ ਪਿੱਛੇ ਹੁੰਦੇ ਹੁੰਦੇ ਸਭ ਤੋਂ ਪਿੱਛੇ ਹੋ ਜਾਵਾਂਗੇ। ਅੱਗੇ ਨੂੰ ਦੇਖੋ, ਪਿੱਛੇ ਨੂੰ ਨਾ ਦੇਖੋ ਪਿਆਰਿਓ, ਅੱਗੇ ਨੂੰ ਦੇਖੋ, ਪਿੱਛੇ ਨੂੰ ਨਾ ਦੇਖੋ। ਗੁਰੂ ਮਹਾਰਾਜ ਕਹਿੰਦੇ ਤੁਸੀਂ ਉਹਨਾਂ ਵੱਲ ਦੇਖੋ ਜਿਨ੍ਹਾਂ ਨੇ ਛੋਟੀ ਉਮਰ ਦੇ ਵਿੱਚ ਹੀ ਮੰਨ ਲਿਆ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਕਿੰਨੀਆਂ ਮਸਾਲਾਂ, ਗਿਣਤੀ ਨਹੀਂ ਕੋਈ। ਅਰਦਾਸ ਜਿੱਥੇ ਸਿੰਘਾਂ ਸਿੰਘਣੀਆਂ ਦਾ ਨਾਂ ਆਉਂਦਾ ਉੱਥੇ ਉਹਨਾਂ ਭਚੰਗੀਆਂ ਦਾ, ਛੋਟੇ ਬੱਚਿਆਂ ਦਾ, ਪਿਆਰਿਓ ਜਿਨ੍ਹਾਂ ਨੇ ਨਾਮ ਜਪਿਆ, ਬਣ ਸਕਿਆ, ਜਿਨ੍ਹਾਂ ਨੇ ਆਪਾਂ ਆਪ ਆ ਰਿਹਾ, ਜਿਨ੍ਹਾਂ ਦਾ ਨਾਂ ਲੈ ਕੇ ਅਸੀਂ ਸਿਰ ਚੁਕਾਉਂਦੇ ਹਾਂ, ਵਾਹਿਗੁਰੂ ਕਹਿੰਦੇ ਹਾਂ। ਇਸ ਕਰਕੇ ਬਾਹਰ ਕਹਿੰਦੇ ਫੇਰ ਤੇ ਨਾ ਪਾਓ, ਜੇ ਬੰਦਗੀ ਕਰਨੀ ਹੈ ਰਾਮ ਜਪੋ ਜੀ ਐਸੇ ਐਸੇ, ਰੂਪ ਪ੍ਰਹਿਲਾਦ ਜਪਿਓ ਹਰ ਜੈਸੇ, ਜਿਵੇਂ ਉਹਨਾਂ ਨੇ ਪਿਆਰਿਓ ਜਵਾਨੀ ਦੀ ਉਡੀਕ ਨਹੀਂ ਕੀਤੀ, ਬੁਢੇਪੇ ਦੀ ਉਡੀਕ ਨਹੀਂ ਕੀਤੀ। ਜਦੋਂ ਸੁਣਿਆ ਉਹਨਾਂ ਨੇ ਮੰਨ ਲਿਆ ਹੈ। ਭਗਤ ਧਰੂ ਨੂੰ ਮਾਤਾ ਨੇ ਉਪਦੇਸ਼ ਦਿੱਤਾ, ਬਾਬੇ ਫਰੀਦ ਨੂੰ ਮਾਂ ਨੇ ਉਪਦੇਸ਼ ਦਿੱਤਾ, ਗੋਪੀ ਚੰਦ ਨੂੰ ਮਾਂ ਨੇ ਉਪਦੇਸ਼ ਦਿੱਤਾ, ਉਹਨਾਂ ਨੇ ਤੇ ਮਾਂ ਦੇ ਬਚਨਾਂ ਨੂੰ ਮੰਨ ਲਿਆ, ਤੇ ਸਾਡੇ ਤਾਂ ਸਤਿਗੁਰ ਬ੍ਰਹਮੰਡਾਂ ਦੇ ਮਾਲਕ ਆਪ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਸਾਹਿਬ ਨੇ ਪਿਆਰੇ, ਅਸੀਂ ਕਿਉਂ ਨਹੀਂ ਗੁਰੂ ਦੇ ਬਚਨ ਮੰਨਦੇ? ਸਾਡੇ ਸਤਿਗੁਰੂ ਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜੇ ਸਾਨੂੰ ਮਹਾਂਪੁਰਸ਼ ਮਿਲੇ ਪਿਆਰੇ, ਉਹ ਪੂਰੇ ਮਹਾਂਪੁਰਸ਼, ਕਈ ਹੋਰ ਮਤਾਂ ਦੇ ਪ੍ਰੇਮੀ, ਕਈ ਹੋਰ ਸੰਪਰਦਾਵਾਂ ਦੇ ਮਜ਼ਹਬਾਂ ਦੇ ਪ੍ਰੇਮੀ ਜਦੋਂ ਕਿਤੇ ਮਿਲਦੇ ਨੇ ਨਾ, ਉਹ ਕਹਿੰਦੇ ਸਾਨੂੰ ਨਾਮ ਦੀ ਸੋਝੀ ਆਈ ਹੈ ਮਹਾਂਪੁਰਸ਼ਾਂ ਦੇ ਬਚਨਾਂ ਤੋਂ ਪਿਆਰੇ। ਦੇਖੋ ਚੰਗੇ ਚੰਗੇ ਅਭਿਆਸੀ ਜਿਹੜੇ ਨੇ ਨਾ, ਭਾਵੇਂ ਉਹਨਾਂ ਦੇ ਜਿਹੜੇ ਬਸਤਰ ਨੇ, ਭਾਵ ਉਹ ਅੰਮ੍ਰਿਤਧਾਰੀ ਨਹੀਂ, ਹੋਰ ਕਿਸੇ ਸੰਪਰਦਾ ਨਾਲ ਸੰਬੰਧ ਰੱਖਦੇ ਹੈ, ਹੋਰ ਮਜ਼ਹਬ ਨਾਲ ਸੰਬੰਧ ਰੱਖਦੇ ਹੈ, ਪਰ ਉਹ ਵੀ ਕਹਿੰਦੇ ਨੇ ਕਿ ਸਾਨੂੰ ਜੇ ਸੋਝੀ ਆਈ ਹੈ ਤੇ ਮਹਾਂਪੁਰਸ਼ਾਂ ਦੇ ਬਚਨ ਸੁਣ ਕੇ ਆਈ ਹੈ, ਐਸੇ ਆਪਣੇ ਮਹਾਂ। ਇਸ ਕਰਕੇ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਰ ਕਹਿੰਦੇ, ਏੜ ਤੇੜ ਛੱਡ ਤੋਂ ਗੁਰ ਕਾ ਸ਼ਬਦ ਪਛਾਣ, ਇਧਰ ਦੀਆਂ ਗੱਲਾਂ ਛੱਡ। ਬਸ ਸਾਹਿਬ ਨੇ ਸਾਨੂੰ ਬੜਾ ਸਮਾਂ ਦਿੱਤਾ, ਅੱਜ ਉਹ ਆਪ ਜੀ ਚੱਲ ਕੇ ਆਉਂਦੇ ਹੋ, ਦੂਰੋਂ ਦੂਰੋਂ ਚੱਲ ਕੇ ਆਉਂਦੇ ਹੋ, ਇਹ ਨਹੀਂ ਵੀ ਤੁਹਾਨੂੰ ਘਰ ਕੰਮ ਨਹੀਂ ਹੋ ਸਕਦਾ, ਜਿਹੜੇ ਨਹੀਂ ਆਉਂਦੇ ਉਹ ਉਹਨਾਂ ਨਾਲੋਂ ਤੁਹਾਨੂੰ ਕੰਮ ਜ਼ਿਆਦਾ ਹੋਵੇ, ਪਰ ਤੁਹਾਡੇ ਅੰਦਰ ਇੱਕ ਖਿੱਚ ਹੈ, ਪਿਆਰ ਹੈ, ਤੁਹਾਡੇ ਅੰਦਰ ਪੂਰਿਆਂ ਦੇ ਬਚਨ ਵਸੇ ਹੋਏ ਨੇ, ਇਸੇ ਕਰਕੇ ਤੁਸੀਂ ਆਉਂਦੇ ਹੋ। ਹੋਰ ਹਮਲਾ ਮਾਰੀਏ, ਅਰਦਾਸ ਕਰੀਏ, ਮੇਰਾ ਮਤਲਬ ਇਹ ਨਹੀਂ ਵੀ ਆਪਾਂ ਵੀ ਤੁਸੀਂ ਨਾਮ ਨਹੀਂ ਜਪਦੇ, ਨਹੀਂ ਨਹੀਂ ਤੁਸੀਂ ਜਪਦੇ ਹੋ, ਪਰ ਹੋਰ ਭਾਈ ਜਦੋਂ ਸਕੂਲ ਦੇ ਵਿੱਚ ਬੱਚਾ ਪੜ੍ਹਦਾ ਹੈ ਨਾ, ਉਹਨੂੰ ਊੜਾ ਐੜਾ ਈੜੀ ਸੱਸਾ ਪੜ੍ਹਾਇਆ ਜਾਂਦਾ, ਲਿਖਾਇਆ ਜਾਂਦਾ, ਪੜ੍ਹਾਉਣ ਵਾਲੇ ਨਾ ਉਹਦੀ ਫੱਟੀ ਦੇ ਉੱਤੇ ਆਪ ਪਹਿਲਾਂ ਅੱਖਰ ਪਾਉਂਦੇ, ਉਹਨੂੰ ਭਲਾਵੇਂ ਅੱਖਰ ਕਹਿੰਦੇ ਆ, ਫਿਰ ਕਹਿੰਦੇ ਵੀ ਆਪਦਾ ਹੱਥ ਫੜ ਫੜ ਕੇ, ਤੇ ਜਦੋਂ ਬੱਚਾ ਬੋਲਦਾ ਤੇ ਉਹ ਰੋਟੀ ਨੂੰ ਓਟੀ ਕਹੇ, ਪਾਣੀ ਨੂੰ ਆਣੀ ਕਹੇ, ਤੇ ਮਾਂ ਪਿਓ ਬੜਾ ਖੁਸ਼ ਹੁੰਦਾ, ਬੜਾ ਖੁਸ਼ ਹੁੰਦਾ ਹੈ, ਪਰ ਖੁਸ਼ ਮਾਂ ਪਿਓ ਹੁੰਦਾ, ਅੱਜ ਆਣੀ ਆਉਂਦਾ ਕੱਲ ਨੂੰ ਪਾਣੀ ਵੀ ਆਖ ਲੇਗਾ, ਅੱਜ ਓਟੀ ਆਉਂਦਾ ਕੱਲ ਨੂੰ ਰੋਟੀ ਵੀ ਆਖ ਲੇਗਾ, ਤੇ ਜੇ ਸਾਰੀ ਉਮਰ ਉਹੀ ਕਹੀਗੇ ਤੇ ਫੇਰ ਤਾਂ ਨਹੀਂ ਨਾ ਗੱਲ ਬਣਦੀ, ਜਦੋਂ ਫਿਰ ਥੋੜਾ ਜਿਹਾ ਵੱਡਾ ਹੋ ਜਾਂਦਾ ਤੇ ਫੇਰ ਜੇ ਬੱਚਾ 5-6 ਸਾਲ ਦਾ ਵੀ ਆਣੀ ਆਣੀ ਆਖੀ ਜਾਵੇ, ਓਟੀ ਓਟੀ ਆਖੀ ਜਾਵੇ, ਫਿਰ ਕਹਿੰਦੇ ਕਿਤੇ ਇਲਾਜ ਕਰਾਓ ਹੈ। ਉਸੇ ਬੱਚੇ ਦੇ ਮਾਂ ਪਿਓ ਪਹਿਲਾਂ ਖੁਸ਼ ਹੁੰਦੇ ਵੀ ਸ਼ੁਕਰ ਹੈ ਕੁਛ ਆਉਂਦਾ, ਤੇ ਮੁੜ ਕੇ ਕਹਿੰਦੇ ਤਾਂ ਇਲਾਜ ਕਰਾਓ, ਇਹ ਸਹੀ ਕਿਉਂ ਨਹੀਂ ਬੋਲਦਾ, ਇਹਨੂੰ ਇੰਨੇ ਸਾਲ ਦੀ ਉਮਰ ਹੋ ਗਈ ਹੈ। ਬੱਚਾ ਸਕੂਲ ਵਿੱਚ ਪੜ੍ਹਦਾ, ਉਸ ਵੇਲੇ ਜਿਸ ਤਰ੍ਹਾਂ ਦਾ ਵੀ ਲਿਖੇ ਕਰੇ ਮਾਸਟਰ ਖੁਸ਼ ਹੁੰਦਾ, ਮਾਪੇ ਖੁਸ਼ ਹੁੰਦੇ ਆ, ਤੇ ਜਦੋਂ ਬੱਚੇ ਨੂੰ 5-4 ਸਾਲ ਹੋ ਜਾਂਦੇ ਆ ਤੇ ਜੇ ਉਹ ਊੜਿਆੜੇ ਤੋਂ ਅੱਗੇ ਨਾ ਜਾਵੇ ਕਰੇ ਤੇ ਫੇਰ ਉਹ ਖੁਸ਼ ਨਹੀਂ ਹੁੰਦੇ, ਕਹਿੰਦੇ ਇੰਨੇ ਸਾਲ ਹੋ ਗਏ ਹੈ। ਇਸੇ ਕਰਕੇ ਅਸੀਂ ਵੀ ਅੰਤਰਿਕ ਸਤਸੰਗ ਕਰੀਏ ਭਾਈ, ਸਾਨੂੰ ਸਾਲਾਂ ਦੇ ਸਾਲ ਹੋ ਗਏ ਨੇ, ਤੇ ਆਪਾਂ ਅੰਦਰੋਂ ਤਰੱਕੀ ਕਰੀਏ, ਅੰਦਰ ਵਿਚਾਰ ਕਰੀਏ ਵੀ ਸਾਡੀ ਅੰਦਰ ਤਰੱਕੀ ਕਿੰਨੀ ਕੁ ਹੋ ਰਹੀ ਹੈ, ਕਿਵੇਂ ਹੈ। ਇਸ ਕਰਕੇ ਉਹਦੇ ਨਾਲ ਅਰਦਾਸ ਵੀ ਕਰੀਏ, ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ। ਆਓ ਹੁਣ ਸਮਾਂ ਆਜ਼ਾਦ ਨਹੀਂ ਦਿੰਦਾ, ਹੋਈਆਂ ਭੁੱਲਾਂ ਦੀ ਆਪ ਜੀ ਨੇ ਖਿਮਾ ਕਰਨੀ ਹੈ। ਪਰਸੋਂ 13 ਤਰੀਕ ਤੋਂ ਦੀਵਾਨ ਜ਼ਿਲ੍ਹਾ ਗੁਰਦਾਸਪੁਰ ਚ ਬਟਾਲਾ ਮੰਡੀ ਹੈ, ਉੱਥੇ ਸਲਾਨਾ ਸਮਾਗਮ 5 ਦਿਨ ਦਾ ਹੁੰਦਾ, ਦਿਨ ਵਿੱਚ ਦੀਵਾਨ ਹੁੰਦੇ ਹੈ, ਉੱਥੇ ਦੁਪਹਿਰ ਤੋਂ ਬਾਅਦ 1-4 ਵਜੇ ਤੱਕ 5 ਦੀਵਾਨ ਹਨ ਉੱਥੇ। ਸੋ ਬਾਕੀ ਐਤਵਾਰ ਦਾ ਇੱਥੇ ਪਹਿਲਾ ਐਤਵਾਰ ਬਲੌਂਗੀ ਦੇ ਸਥਾਨ ਤੇ ਹੁੰਦਾ। ਜੋ ਮੀਟਿੰਗ ਹੈ ਸਲਾਨਾ ਸਮਾਗਮ ਦੀ, ਉਹ 15 ਸਤੰਬਰ ਐਤਵਾਰ ਨੂੰ ਹੋਏਗੀ। ਪ੍ਰੇਮੀਆਂ ਦੇ ਫੋਨ ਆ ਰਹੇ ਸੀ, ਭਾਈ ਜਸਵੰਤ ਸਿੰਘ ਨੂੰ ਵੀ, ਅੱਜ ਦਾਸ ਨੂੰ ਵੀ ਕਈ ਪੁੱਛਦੇ ਆ, ਹੋਰ ਆਪ ਜੀ ਨੂੰ ਪੁੱਛਦੇ ਹੋਣਗੇ। ਉਹ ਇਸ ਕਰਕੇ ਕਿ ਪਹਿਲਾਂ ਜਦ 15 ਅਗਸਤ ਦੀ ਮੀਟਿੰਗ ਹੁੰਦੀ ਸੀ, ਉਦੋਂ ਸਮਾਗਮ ਅਕਤੂਬਰ ਦੇ ਪਹਿਲੇ ਹਫ਼ਤੇ ਹੋਇਆ ਕਰਦਾ ਸੀ। ਹੁਣ ਸਮਾਗਮ ਜਿਹੜਾ ਹੈ ਇਹ 28, 29, 30, 31 ਅਕਤੂਬਰ ਸੰਤ ਮਹਾਰਾਜ ਜੀ ਦੀ ਮਿੱਠੀ ਯਾਦ ਅਤੇ ਸਲਾਨਾ ਸਮਾਗਮ ਇਕੱਠਾ ਜਿਹੜਾ ਹੈ ਉਹ ਚੱਲਦਾ। ਇਸ ਕਰਕੇ ਉਹ ਮੀਟਿੰਗ ਜਿਹੜੀ ਹੈ ਉਹ 15 ਸਤੰਬਰ ਐਤਵਾਰ ਦੀ ਰੱਖੀ ਗਈ ਹੈ ਤਾਂ ਕਿ ਉਸ ਵੇਲੇ 1.5 ਮਹੀਨਾ ਬਾਕੀ ਹੋਏਗਾ, ਸਾਰੀਆਂ ਡਿਊਟੀਆਂ ਸੰਗਤਾਂ ਆਪੋ ਆਪਣੇ ਲੈ ਲੈਣਗੀਆਂ। ਬਾਕੀ ਜਿਹੜੇ ਇੱਕ ਛੋਟੀ ਮੀਟਿੰਗ ਹੋਈ ਸੀ ਇੱਥੇ ਮੇਨ ਮੇਨ ਸਿੰਘਾਂ ਦੀ, ਵੀ ਜਿਵੇਂ ਟੈਂਟ ਵਾਲੇ ਹੈ, ਸਾਊਂਡ ਵਾਲੇ ਹੈ, ਬਿਜਲੀ ਵਾਲੇ ਹੈ, ਇਹਨਾਂ ਤਿੰਨਾਂ ਦੇ ਨਾਲ ਕੰਟੈਕਟ ਹੋਣੇ, ਉਹ ਪ੍ਰੇਮੀ ਕੱਲ ਨੇ ਜਿਨ੍ਹਾਂ ਦੀ ਡਿਊਟੀਆਂ ਹਨ। ਬਾਕੀ ਡਿਊਟੀਆਂ ਸਾਰੀਆਂ ਜਿਹੜੀਆਂ ਨੇ ਉਹ 15 ਸਤੰਬਰ ਨੂੰ ਇਸ ਵੱਡੇ ਸਮਾਗਮ ਦੀ, ਜਿਸ ਵਿੱਚ ਸੰਤ ਮਹਾਰਾਜ ਜੀ ਦੀ ਮਿੱਠੀ ਯਾਦ ਮਨਾਈ ਜਾਣੀ ਹੈ, ਉਹ ਸਾਰੀਆਂ ਡਿਊਟੀਆਂ 15 ਸਤੰਬਰ ਐਤਵਾਰ ਨੂੰ ਇੱਥੇ ਮੀਟਿੰਗ ਕਰਕੇ ਉਹ ਸਾਰੀਆਂ ਡਿਊਟੀਆਂ ਸਾਧਸੰਗ ਦੀ ਲਾਈਆਂ ਜਾਣਗੀਆਂ। ਆਓ ਸਾਰੇ ਨਾਲ ਸੱਚ ਬੋਲੋ, ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਅਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਅਨੰਦ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ
ਗੁਰੂ ਪਾਣੀ ਪਿਤਾ ਮਾਤਾ ਦਰਸ਼ਨ।
है धन है गुरु नानक साहिब धन है
I'm not afraid. ਵਾਹਿਗੁਰੂ ਬੋਲਕ ਦੇ ਨਾ ਢੋਲ ਵਾਹਿਗੁਰੂ ਬੋਲਕ ਦੇ ਨਾ ਢੋਲ ਵਾਹਿਗੁਰੂ ਬੋਲਕ ਦੇ ਨਾ ਢੋਲ
ਵਾਹਿਗੁਰੂ ਵਾਹਿਗੁਰੂ ਬੋ ਪਿਆਰਿਆ ਤੇਰਾ ਮਿੱਠੜਾ ਲੱਗੇਗਾ ਬੋ ਪਿਆਰਿਆ
ਵਾਹਿਗੁਰੂ ਵਾਹਿਗੁਰੂ ਬੋ ਪਿਆਰਿਆ ਤੇਰਾ ਮਿੱਠੜਾ ਲੱਗੇਗਾ ਬੋ ਪਿਆਰਿਆ
ਵਾਹਿਗੁਰੂ ਵਾਹਿਗੁਰੂ ਬੋ ਪਿਆਰਿਆ ਤੇਰਾ ਪਿਆਰਾ ਲੱਗੇਗਾ